ਸੰਧਿਆ ਵੇਲੇ ਦੇ ਸਮੇਂ ਦੀ ਜੋ ਮਰਿਆਦਾ ਨਿਤ ਨੇਮ ਹੈ ਗੁਰੂ ਘਰ ਦਾ ਕਿ ਗੁਰ ਇਤਿਹਾਸ ਦੀ ਲੜੀਵਾਰ ਕਥਾ ਉਹ ਚੱਲ ਰਹੀ ਹੈ, ਉਹਨੂੰ ਆਪਾਂ ਸਰਵਣ ਕਰਨ ਵਾਸਤੇ ਸਾਰੇ ਗੁਰੂ ਚਰਨਾਂ 'ਚ ਜੁੜ ਬੈਠੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੋਂ ਪੈਂਦੇ ਖਾਂ ਬਾਗੀ ਹੋਇਆ, ਸਤਿਗੁਰਾਂ ਦੇ ਹੁਕਮ ਨਾਲ ਗੁਰੂ ਕੇ ਸਿੱਖਾਂ ਨੇ ਪੈਂਦੇ ਖਾਂ ਨੂੰ ਗੁਰੂ ਦਰਬਾਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਿਆ ਔਰ ਇਹਨੂੰ ਬਹੁਤ ਵੱਡੀ ਭਾਰੀ ਤਾੜਨਾ ਕੀਤੀ। ਪੈਂਦੇ ਖਾਂ ਰੋਂਦਾ ਕੁਰਲਾਂਦਾ ਆਪਣੇ ਘਰ ਛੋਟੇ ਮੀਰ ਪਹੁੰਚਿਆ। ਅੱਗੋਂ ਇਹਦਾ ਜਵਾਈ ਅਸਮਾਨ ਖਾਂ ਇਹਨੂੰ ਮਿਲਿਆ, ਉਹਦੇ ਨਾਲ ਇਹਨੇ ਆਪਣਾ ਦੁੱਖ ਰੋਇਆ ਕਿ ਤੇਰੇ ਕਰਕੇ ਮੈਨੂੰ ਗੁਰੂ ਘਰੋਂ ਏਡਾ ਵੱਡਾ ਨਿਰਾਦਰ ਮਿਲਿਆ, ਮੇਰੀ ਰੋਜੀ ਰੋਟੀ ਚੱਲ ਰਹੀ ਸੀ ਤੇਰੇ ਕਰਕੇ ਵਿਗੜੀ। ਅਸਮਾਨ ਖਾਂ ਨੇ ਆਖਿਆ ਕੋਈ ਗੱਲ ਨਹੀਂ ਖਾਨ ਜੀ, ਆਪਾਂ ਬਾਦਸ਼ਾਹ ਕੋਲ ਚੱਲ ਕੇ ਪੁਕਾਰ ਕਰਾਂਗੇ, ਬਾਦਸ਼ਾਹ ਫੌਜਾਂ ਭੇਜੇਗਾ, ਗੁਰੂ ਜੀ ਤੇ ਹਮਲਾ ਕਰਾਂਗੇ ਔਰ ਤੁਹਾਡੀ ਇਸ ਨਿਰਾਦਰੀ ਦਾ ਬੇਅਦਬੀ ਦਾ ਬਦਲਾ ਲਵਾਂਗੇ। ਪੈਂਦੇ ਖਾਂ ਨੇ ਜਿਹੜੀਆਂ ਨੇੜੇ ਤੇੜੇ ਪਠਾਣਾਂ ਦੀਆਂ ਬਸਤੀਆਂ ਸਨ ਉਹਨਾਂ ਬਸਤੀਆਂ ਦੇ ਵਿੱਚ ਜਾ ਕੇ ਪਠਾਣਾਂ ਨਾਲ ਸਲਾਹਾਂ ਕਰਨੀਆਂ ਸ਼ੁਰੂ ਕੀਤੀਆਂ। ਕੁਝ 500 ਪਠਾਣ ਪੈਂਦੇ ਖਾਂ ਨੇ ਆਪਣੇ ਨਾਲ ਇਕੱਠਾ ਕਰ ਲਿਆ, ਇਹ ਕਹਿ ਕੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਆਉਣ ਵਾਲੇ ਸਮੇਂ 'ਚ ਤੁਹਾਡੇ 'ਤੇ ਵੀ ਹਮਲਾ ਕਰਨਾ ਹੈ, ਜੇ ਉਹਨਾਂ ਨੇ ਮੇਰੇ 'ਤੇ ਹਮਲਾ ਕੀਤਾ ਮੇਰਾ ਨਿਰਾਦਰ ਕੀਤਾ ਤੇ ਉਹ ਤੁਹਾਡੇ 'ਤੇ ਵੀ ਕਰ ਸਕਦੇ ਨੇ। 500 ਪਠਾਣਾਂ ਨੂੰ ਇਕੱਠਾ ਕਰਕੇ ਅਸਮਾਨ ਖਾਂ ਦੇ ਨਾਲ ਰਲ ਕੇ ਉਹਨਾਂ ਪਠਾਣਾਂ ਨੂੰ ਨਾਲ ਲੈ ਕੇ ਪੈਂਦੇ ਖਾਂ ਆਪਣੇ ਚਾਚੇ ਦੇ ਲੜਕੇ ਕੁਤਬ ਖਾਂ ਦੇ ਕੋਲ, ਜਿਹੜਾ ਸੂਬਾ ਜਲੰਧਰ ਸੀ ਉਹਦੇ ਕੋਲ ਇਕੱਠੇ ਹੋ ਕੇ ਗਏ ਨੇ। ਸੂਬੇ ਜਲੰਧਰ ਨੂੰ ਜਾ ਕੇ ਮਿਲੇ ਹਨ, ਆਪਣਾ ਦੁੱਖ ਇਹਨਾਂ ਨੇ ਜਾ ਕੇ ਸੂਬੇ ਜਲੰਧਰ ਕੋਲ ਰੋਇਆ ਹੈ। ਕੁਤਬ ਖਾਂ ਕਹਿਣ ਲੱਗਾ, ਪੈਂਦੇ ਖਾਂ ਜੀ ਤੁਹਾਨੂੰ ਕੀ ਹੋ ਗਿਆ, ਤੁਹਾਡਾ ਤਾਂ ਗੁਰੂ ਘਰ ਦੇ ਨਾਲ ਬੜਾ ਭਾਰੀ ਪਿਆਰ ਸੀ, ਸਨੇਹ ਸੀ, ਆ ਅਚਾਨਕ ਤੁਹਾਡਾ ਗੁਰੂ ਘਰ ਨਾਲ ਏਡਾ ਵੱਡਾ ਵਿਰੋਧ ਕਿਵੇਂ ਹੋ ਗਿਆ? ਫਿਰ ਤੁਸੀਂ ਤਾਂ ਉਸੇ ਗੁਰੂ ਘਰ ਦਾ ਨਮਕ ਖਾਂਦੇ ਰਹੇ ਹੋ ਤੇ ਹੁਣ ਨਮਕ ਹਰਾਮੀ ਸਦਾਓਗੇ? ਪੈਂਦੇ ਖਾਂ ਨੇ ਅੱਗੋਂ ਕੁਤਬ ਖਾਂ ਨੂੰ ਦੱਸਿਆ ਕਿ ਗੁਰੂ ਨੇ ਮੇਰਾ ਬੜਾ ਵੱਡਾ ਨਿਰਾਦਰ ਕੀਤਾ, ਆਪਣੀ ਸਭਾ ਦੇ ਵਿੱਚ ਮੇਰੀ ਬੇਇੱਜ਼ਤੀ ਕੀਤੀ ਹੈ ਔਰ ਆਪਣੀ ਸਭਾ ਵਿੱਚੋਂ ਮਾਰ ਖਵਾ ਕੇ ਮੈਨੂੰ ਆਪਣੀ ਸਭਾ 'ਚੋਂ ਧੱਕੇ ਮਾਰ ਕੇ ਕੱਢਿਆ। ਕੁਤਬ ਖਾਂ ਸਿਆਣਾ ਸੀ, ਦਾਨਸ਼ਵੰਦ ਸੀ, ਉਹਨੇ ਮਨ ਹੀ ਮਨ ਵਿਚਾਰ ਕੀਤੀ ਹੈ ਤੇ ਜਿਵੇਂ ਕੁਤਬ ਖਾਂ ਦੇ ਨਾਲ ਇਹਨਾਂ ਦੀ ਸਲਾਹ ਹੋ ਰਹੀ ਹੈ, ਆਓ ਮਨ ਵਿਰਤੀਆਂ ਇਕਾਗਰ ਕਰਕੇ ਗੁਰੂ ਕਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਚਰਨਾਂ ਦਾ ਧਿਆਨ ਹਿਰਦੇ 'ਚ ਧਾਰਨ ਕਰਦੇ ਹੋਇਆਂ ਸਮੂਹ ਮਾਈ ਭਾਈ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ। ਦੁਇਰਾ ਪਿੰਡ ਚਚਾ ਤੋਂ ਸੁਤੇ ਤੋਂ ਕੁਤਬ ਖਾਨ ਬੁਦੀਵਾਨ,
ਪੈਂਦੇ ਖਾਂ ਦੇ ਚਾਚੇ ਦਾ ਲੜਕਾ ਸੀ ਕੁਤਬ ਖਾਂ, ਜਿਹੜਾ ਜਲੰਧਰ ਦਾ ਸੂਬਾ ਸੀ, ਸੂਬੇਦਾਰ ਸੀ ਜਲੰਧਰ ਦਾ, ਜਿਹਦੇ ਕੋਲ ਪੈਂਦੇ ਖਾਂ ਪੁਕਾਰ ਕਰਨ ਵਾਸਤੇ ਆਇਆ, ਉਹਦਾ ਨਾਂ ਕੁਤਬ ਖਾਂ ਹੈ ਤੇ ਪੈਂਦੇ ਖਾਂ ਦੇ ਚਾਚੇ ਦਾ ਲੜਕਾ ਹੈ, ਇਹ ਕੁਝ ਸਿਆਣਾ ਹੈ, ਕੁਝ ਬੁੱਧੀਮਾਨ ਹੈ।
ਦਰਤ ਤਬੂਲੇ ਪ੍ਰਾਪਤ ਸੋ ਵਿਪਰਾ ਜਾਨ ਮਾਨ,
ਪੈਂਦੇ ਖਾਂ ਨੇ ਆਖਿਆ ਨਾ ਮੈਂ ਗੁਰੂ ਜੀ ਨਾਲ ਲੜਨਾ ਚਾਹੁੰਦਾ, ਉਹਨਾਂ ਨਾਲ ਜੰਗ ਕਰਨਾ ਚਾਹੁੰਦਾ, ਉਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਹੈ, ਨਿਰਾਦਰ ਕੀਤਾ ਹੈ। ਤੋ ਕੁਤਬ ਖਾਂ ਨੇ ਸੁਣ ਕੇ ਉਸ ਵੇਲੇ ਇਹਦੇ ਅੰਦਰ ਦੀ ਵਿਪਰੀਤ ਭਾਵਨਾ ਜਾਣ ਕੇ ਇਹ ਤਾਂ ਗੁਰੂ ਘਰ ਦੇ ਉਲਟ ਹੋਇਆ ਹੋਇਆ, ਇਹਦੇ ਅੰਦਰ ਦੀ ਵਿਪਰੀਤ ਭਾਵਨਾ ਜਾਣ ਕੇ ਉਸ ਵੇਲੇ ਕੁਤਬ ਖਾਂ ਬੋਲਿਆ,
ਨਿਸ਼ਾਨੀ ਛੰਦ ਬਾਜ ਬਸਨ ਬਖਸ਼ਿਸ਼ ਕਰੇ ਪੁੰਨ ਗੁਰੂ ਨਿਜ ਪੁੰਨ ਲੀਨ।
ਕਹਿਣ ਲੱਗਾ ਕੁਤਬ ਖਾਂ, ਕਹਿਣ ਲੱਗਾ ਪੈਂਦੇ ਖਾਂ, ਜਿਹੜਾ ਬਾਜ ਤੇ ਪੁਸ਼ਾਕ ਦੀ ਤੂੰ ਗੱਲ ਕਰਦਾ ਉਹ ਤੈਨੂੰ ਗੁਰੂ ਨੇ ਹੀ ਦਿੱਤੇ ਸੀ ਨਾ। ਇਹਨੇ ਨਹੀਂ ਆਖਿਆ ਕਿ ਅਸੀਂ ਚੋਰੀ ਕਰ ਲਿਆ ਸੀ ਬਾਜ, ਇਹ ਵੀ ਨਹੀਂ ਦੱਸਿਆ ਕਿ ਗੁਰੂ ਜੀ ਨੇ ਸਾਡੇ ਘਰੋਂ ਚੋਰੀ ਦੀਆਂ ਚੀਜ਼ਾਂ ਉਹ ਮੰਗਾਈਆਂ ਨੇ। ਕਹਿੰਦਾ ਜੀ ਨੇ ਮੇਰੇ ਕੋਲੋਂ ਖੋਹੀਆਂ ਨੇ। ਪਰ ਫਿਰ ਵੀ ਕੁਤਬ ਖਾਂ ਸਿਆਣਾ ਸੀ, ਕਹਿਣ ਲੱਗਾ ਜਿਹੜਾ ਬਾਜ ਤੇ ਪੁਸ਼ਾਕ ਦੀ ਤੂੰ ਗੱਲ ਕਰਦਾ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਤੈਨੂੰ ਦਿੱਤੀਆਂ ਸਨ ਤੇ ਉਨ੍ਹਾਂ ਨੇ ਦੇ ਕੇ ਤੇਰੇ ਕੋਲੋਂ ਵਾਪਸ ਲਈਆਂ ਨੇ।
ਬਦ ਪੁਰਖਨ ਕੇ ਬੋ ਮਤੇ ਕੈਸਿਓ ਰਿਸ ਕੀਨੇ।
ਵੱਡੇ ਪੁਰਖਾਂ ਦੇ ਇਹੋ ਜਿਹੇ ਮਤੇ ਹੁੰਦੇ ਨੇ, ਵੱਡੇ ਪੁਰਖਾਂ ਦੇ ਸੁਭਾਅ ਇਹੋ ਜਿਹੇ ਹੁੰਦੇ ਨੇ, ਉਹ ਕਈ ਵਾਰ ਚੀਜ਼ ਦੇ ਦਿੰਦੇ ਨੇ ਕਈ ਵਾਰ ਲੈ ਵੀ ਲੈਂਦੇ ਨੇ। ਸਚਾਈ ਨੀ ਨਾ ਦੱਸੀ ਇਹਨੇ ਕਿ ਮੇਰੀਆਂ ਕਰਤੂਤਾਂ ਕੀ ਸੀ ਕਿ ਗੁਰੂ ਜੀ ਨੇ ਤੇ ਮੇਰੇ ਘਰੋਂ ਸਾਰਾ ਸਮਾਨ ਮੰਗਾਇਆ, ਬਾਜ ਅਸੀਂ ਚੋਰੀ ਕਰ ਲਿਆ ਸੀ। ਕਹਿੰਦਾ ਜੀ ਖੋਹ ਲਿਆ। ਫਿਰ ਵੀ ਕੁਤਬ ਖਾਂ ਸਿਆਣਾ ਕਹਿੰਦਾ ਜੀ ਪੈਂਦੇ ਖਾਂ ਜੇ ਲੈ ਵੀ ਲਿਆ, ਗੁਰੂ ਨੇ ਹੀ ਦਿੱਤਾ ਸੀ ਨਾ, ਫਿਰ ਜਿਨ੍ਹਾਂ ਨੇ ਦਿੱਤਾ ਉਹ ਲੈ ਵੀ ਸਕਦੇ ਨੇ। ਇਹਦੇ ਵਿੱਚ ਤਾਂ ਤੈਨੂੰ ਰੋਸ ਨਹੀਂ ਕਰਨਾ ਚਾਹੀਦਾ। ਵੱਡੇ ਪੁਰਖਾਂ ਦਾ ਤਾਂ ਇਹੋ ਜਿਹਾ ਹੀ ਮਤਾ ਹੁੰਦਾ ਹੈ, ਉਨ੍ਹਾਂ ਦੇ ਨਾਲ ਤੂੰ ਆਪਣੇ ਮਨ ਚ ਏਦਾਂ ਦਾ ਕ੍ਰੋਧ ਜਾਂ ਏਦਾਂ ਦਾ ਰੋਸ ਕਿਉਂ ਰੱਖੀ ਬੈਠਾ।
ਉੱਤਮ ਵਕਤ ਤੇ ਦੇ ਬਹੁਤ ਪ੍ਰਸੰਨਾ,
ਤੇਰੇ ਤੇ ਪ੍ਰਸੰਨ ਹੁੰਦੇ ਨੇ ਬੜੀਆਂ ਉੱਤਮ ਉੱਤਮ ਵਸਤੂਆਂ। ਮੈਨੂੰ ਵੀ ਪਤਾ ਲੱਗਦਾ ਰਿਹਾ ਕਿ ਬੜੀਆਂ ਬੜੀਆਂ ਚੰਗੀਆਂ ਤੇ ਸ੍ਰੇਸ਼ਟ ਵਸਤੂਆਂ ਗੁਰੂ ਜੀ ਤੈਨੂੰ ਦਿੰਦੇ ਰਹੇ ਹਨ।
ਪ੍ਰਤਪਾਰਿਓ ਕਰ ਪ੍ਰੇਮ ਕੋ ਸਭ ਦਰਦ ਹੰਨਾ।
ਉਹਨਾਂ ਨੇ ਤੇਰੇ ਨਾਲ ਭਾਰੀ ਪ੍ਰੇਮ ਕਰਕੇ, ਤੇਰੇ ਨਾਲ ਗੂੜੀ ਪ੍ਰੀਤ ਕਰਕੇ ਤੇਰੀ ਪਾਲਣਾ ਕੀਤੀ। ਤੂੰ 14-15 ਵਰਿਆਂ ਦਾ ਬੱਚਾ ਸੀ ਜਦੋਂ ਆਪਣੇ ਮਾਮੇ ਨਾਲ ਉਨ੍ਹਾਂ ਦੇ ਕੋਲ ਗਿਆ ਸੀ ਤੇ ਉਨ੍ਹਾਂ ਨੇ ਤੇਰੀ ਕਿੱਡੀ ਵੱਡੀ ਪਰਵਰਿਸ਼ ਕੀਤੀ। ਕਈ ਸਾਲਾਂ ਤੱਕ ਤੈਨੂੰ ਆਪਣੇ ਕੋਲ ਰੱਖਿਆ, ਤੇਰੀ ਪਰਵਰਿਸ਼ ਕੀਤੀ ਔਰ ਤੇਰੇ ਦਰਬਾਰ ਵਿਚ ਤੇਰੀ ਗਰੀਬੀ ਦੂਰ ਕੀਤੀ। ਤੈਨੂੰ ਉਨ੍ਹਾਂ ਨੇ ਗਰੀਬੀ ਨਹੀਂ ਵੇਖਣ ਦਿੱਤੀ। ਬਾਦਸ਼ਾਹਾਂ ਵਰਗੀ ਜ਼ਿੰਦਗੀ ਤੂੰ ਆਪਣੇ ਘਰ ਵਿਚ ਭੋਗਦਾ, ਸੋਹਣੇ ਮਹਿਲ ਤੈਨੂੰ ਬਣਾ ਕੇ ਦਿੱਤੇ, ਤੇਰੇ ਪਰਿਵਾਰ ਦੀ ਪਰਵਰਿਸ਼ ਵਾਸਤੇ ਖੁੱਲੀ ਮਾਇਆ ਉਹ ਤੈਨੂੰ ਦਿੰਦੇ ਨੇ, ਤੇਰੀ ਸਾਰੀ ਗਰੀਬੀ ਉਨ੍ਹਾਂ ਨੇ ਦੂਰ ਕੀਤੀ ਹੈ।
ਗਈ ਵਸਤੇ ਆਪਣੀ ਲਈ ਤੈ ਕਿਉਂ ਰਿਸਧਾਰੀ।
ਉਨ੍ਹਾਂ ਨੇ ਤੈਨੂੰ ਵਸਤੂਆਂ ਦਿੱਤੀਆਂ ਸੀ, ਜੇ ਦਿੱਤੀਆਂ ਵਸਤੂਆਂ ਉਨ੍ਹਾਂ ਨੇ ਵਾਪਸ ਲੈ ਲਈਆਂ ਨੇ ਤੇ ਫਿਰ ਤੂੰ ਆਪਣੇ ਮਨ ਚ ਉਨ੍ਹਾਂ ਪ੍ਰਤੀ ਕਿਉਂ ਗੁੱਸਾ ਧਾਰਨ ਕਰੀ ਬੈਠਾ? ਤੂੰ ਕਿਉਂ ਆਪਣੇ ਮਨ ਵਿਚ ਉਨ੍ਹਾਂ ਪ੍ਰਤੀ ਕ੍ਰੋਧ ਧਾਰਨ ਕਰੀ ਬੈਠਾ?
ਲੈਣ ਹਿੱਤ ਤੋਂ ਕੌਣ ਹੈ ਜਿਸ ਤੇ ਦੁੱਖ ਭਾਰੀ।
ਹੁਣ ਤੇਰਾ ਲੜਾਈ ਦਾ ਕਾਰਨ ਹੀ ਕੀ ਬਣਦਾ? ਗੁਰੂ ਸਾਹਿਬ ਨਾਲ ਕਿਹੜੇ ਕਾਰਨ ਕਰਕੇ ਲੜੇਗਾ ਵੀ ਉਨ੍ਹਾਂ ਨੇ ਵਸਤੂਆਂ ਜਾਂ ਤਾਂ ਤੇਰੀਆਂ ਹੁੰਦੀਆਂ ਤੇ ਖੋਹਦੇ ਤੂੰ ਰੋਂਦਾ? ਉਨ੍ਹਾਂ ਦੀਆਂ ਹੀ ਦਿੱਤੀਆਂ, ਉਨ੍ਹਾਂ ਨੇ ਵਾਪਸ ਲੈ ਲਈਆਂ ਤੇ ਇਹਦੇ ਚ ਲੜਾਈ ਦਾ ਕਾਰਨ ਕੀ ਬਣਦਾ? ਇਹਦੇ ਵਿਚ ਤਾਂ ਲੜਾਈ ਦਾ ਕੋਈ ਕਾਰਨ ਨਹੀਂ ਬਣਦਾ।
ਜਿਨੋ ਹੱਥ ਤੇ ਤਨ ਵਧਿਓ ਸੁਕ ਲਏ ਕਨੇਰੇ।
ਹੱਥਾਂ ਵਿਚ ਤੇਰਾ ਸਰੀਰ ਵਧਿਆ ਫੁੱਲਿਆ, ਆ ਤੇਰੇ ਸਰੀਰ ਨੂੰ ਉਨ੍ਹਾਂ ਨੇ ਏਦਾਂ ਪਾਲਿਆ ਜਿਵੇਂ ਆਪਣੇ ਪੁੱਤਰਾਂ ਨੂੰ ਪਾਲੀਦਾ, ਤੇ ਜਿਨ੍ਹਾਂ ਦੇ ਹੱਥਾਂ ਵਿਚ ਤੇਰਾ ਇਹ ਸਰੀਰ ਵਧਿਆ ਫੁੱਲਿਆ ਔਰ ਤੈਨੂੰ ਕਨੇਰੇ ਸੁੱਖ ਪ੍ਰਾਪਤ ਹੋਏ ਨੇ ਉਨ੍ਹਾਂ ਕੋਲੋਂ।
ਭਇਓ ਪੁਕਾਰੋ ਤੈਨੂੰ ਪਰ ਕਰ ਨਿੰਦ ਵਡੇਰੇ।
ਤੂੰ ਹੁਣ ਉਨ੍ਹਾਂ ਤੇ ਪੁਕਾਰੂ ਹੋਣਾ ਚਾਹੁੰਦਾ, ਉਨ੍ਹਾਂ ਦੇ ਬਰ ਖਿਲਾਫ਼ ਪੁਕਾਰੂ ਹੋ ਕੇ ਉਨ੍ਹਾਂ ਦੇ ਬਰ ਖਿਲਾਫ਼ ਨਿੰਦਾ ਕਰਨਾ ਚਾਹੁੰਦਾ ਔਰ ਹੁਣ ਵੀ ਉਨ੍ਹਾਂ ਦੀ ਨਿੰਦਾ ਮੇਰੇ ਕੋਲ ਆ ਕੇ ਕਰ ਰਿਹਾ।
ਨਿਮਕ ਹਰਾਮੀ ਨਾਮ ਇਮ ਮਰ ਦੂਜਕ ਜਾਵੇ।
ਕਹਿੰਦੇ ਖਾਂ ਜੇ ਤੂੰ ਇਹੀ ਕੰਮ ਕੀਤਾ ਨਾ ਤੇ ਲੋਕਾਂ ਵਿਚ ਤੇਰਾ ਨਾਂ ਪ੍ਰਗਟ ਹੋਵੇਗਾ ਨਿਮਕ ਹਰਾਮੀ। ਲੋਕ ਤੈਨੂੰ ਨਿਮਕ ਹਰਾਮੀ ਕਹਿਣਗੇ, ਨਮਕ ਹਰਾਮੀ ਦੇ ਨਾਂ ਨਾਲ ਤੈਨੂੰ ਦੁਨੀਆਂ ਜਾਣੇਗੀ ਤੇ ਫਿਰ ਇੱਥੇ ਬਸ ਨਹੀਂ, ਜਦੋਂ ਮਰੇਗਾ ਮਰ ਕੇ ਨਰਕਾਂ ਦੀ ਅੱਗ ਵਿਚ ਵੀ ਸੜੇਗਾ, ਦੋਜਕਾਂ ਦੀ ਅੱਗ ਦੇ ਵਿਚ ਵੀ ਸੜੇਗਾ।
ਬੈਠੇ ਉਪਰਾ ਉਮਰਾਮਨ ਵਿਖੇ ਆਪ ਜਸ ਕੋ ਪਾਵੇ।
ਜਦੋਂ ਕਿਤੇ ਚੰਗੇ ਬੰਦਿਆਂ ਚ ਬੈਠੇਗਾ, ਉਮਰਾਵਾਂ ਵਿਚ ਬੈਠੇਗਾ, ਤੇਰਾ ਅਪਜਸ ਹੋਵੇਗਾ, ਤੇਰਾ ਅਨਾਦਰ ਹੋਵੇਗਾ, ਲੋਕ ਤੈਨੂੰ ਨਮਕ ਹਰਾਮੀ ਕਹਿ ਕੇ ਸੱਦਣਗੇ, ਤੇਰੇ ਪੱਲੇ ਕੀ ਰਹਿ ਜਾਏਗਾ?
ਬਨੇ ਕਿਸ ਘਨੀ ਲਵਨ ਅੱਚ ਉਚਿਤ ਨਾ ਏ ਤੇਰੇ।
ਖਾਂ ਤੂੰ ਉਨ੍ਹਾਂ ਦਾ ਲੂਣ ਖਾਧਾ, ਉਨ੍ਹਾਂ ਨੇ ਤੇਰੀ ਪਾਲਣਾ ਕੀਤੀ, ਤੇਰੇ ਤੇ ਕੀ ਉਪਕਾਰ ਨਹੀਂ ਕੀਤਾ? ਤੇ ਤੂੰ ਹੁਣ ਅਕਿਰਤ ਘਣ ਬਣ ਕੇ ਕਿਰਤ ਘਣੀ ਕਰ ਰਿਹਾ, ਇਹ ਤੇਰੇ ਵਾਸਤੇ ਚੰਗਾ ਨਹੀਂ, ਇਹ ਤੇਰੇ ਵਾਸਤੇ ਉਚਿਤ ਨਹੀਂ।
ਕਿਦੋਂ ਦਿਵਸ ਪਹੁੰਚੇ ਬੁਰੇ ਜਮ ਕੇ ਕਰ ਹੀਰੇ।
ਮੈਨੂੰ ਤਾਂ ਏਦਾਂ ਜਾਪਦਾ ਵੀ ਤੇਰੇ ਬੁਰੇ ਦਿਨ ਨੇੜੇ ਆ ਗਏ ਨੇ ਪੈਂਦੇ ਖਾਂ, ਜਿਹੜਾ ਤੂੰ ਏਦਾਂ ਦਾ ਸੁਭਾਅ ਬਣਾ ਲਿਆ। ਤੇਰੇ ਜਿਹੜੇ ਮਾੜੇ ਦਿਨ ਨੇ ਬੁਰੇ ਦਿਨ ਨੇ ਉਹ ਲੱਗਦਾ ਤੇਰੇ ਨੇੜੇ ਆ ਗਏ ਨੇ, ਜਿਸ ਕਰਕੇ ਤੂੰ ਜੰਮਾਂ ਦਾ ਘਰ ਹੁਣ ਵੇਖਣਾ ਚਾਹੁੰਦਾ, ਜੰਮਾਂ ਦਾ ਘਰ ਵੇਖਣਾ ਚਾਹੁੰਦਾ ਹੈ।
ਗੁਰ ਐਸੋ ਘੱਟ ਕਿਆ ਲੱਗਿਓ ਜੋ ਰਣ ਤੇ ਹਾਰੇ।
ਨਾਲੇ ਤੂੰ ਗੁਰੂ ਵਿਚ ਇਹੋ ਜਿਹੀ ਕਿਹੜੀ ਕਮੀ ਵੇਖ ਲਈ ਹੈ, ਜਿਨ੍ਹਾਂ ਨੂੰ ਤੂੰ ਕਹਿੰਦਾ ਮੈਂ ਜੰਗ ਦੇ ਮੈਦਾਨ ਚ ਮਾਰ ਮੁਕਾਵਾਂਗਾ, ਉਹ ਕਿਤੇ ਏਦਾਂ ਹੀ ਬੈਠੇ ਨੇ। ਤੂੰ ਗੁਰੂ ਨੂੰ ਸਮਝ ਕੇ ਲਿਆ, ਗੁਰੂ ਵਿਚ ਇਹੋ ਜਿਹੀ ਕਿਹੜੀ ਕਮੀ ਵੇਖ ਲਈ ਹੈ ਜਿਹੜਾ ਤੂੰ ਕਹਿੰਦਾ ਮੈਂ ਉਨ੍ਹਾਂ ਨੂੰ ਜੰਗ ਦੇ ਮੈਦਾਨ ਚ ਹਰਾ ਦਿਆਂਗਾ।
ਬਦੋ ਬਹਾਦਰ ਜੰਗ ਮੈਂ ਹਰੀ ਬ੍ਰਿੰਦਨ ਮਾਰਾ।
ਗੁਰੂ ਤਾਂ ਬੜਾ ਵੱਡਾ ਬਹਾਦਰ ਯੋਧਾ ਹੈ, ਸੂਰਮੈ ਤੇਰੇ ਵਰਗੇ ਭਵੇਂ ਸੈਂਕੜੇ ਚਲੇ ਜਾਣ ਉਨ੍ਹਾਂ ਦੇ ਕੋਲ ਜੰਗ ਦੇ ਮੈਦਾਨ ਚ, ਉਹ ਤਾਂ ਸੈਂਕੜਿਆਂ ਨੂੰ ਵੀ ਮਾਰਨ ਦੀ ਸਮਰੱਥਾ ਰੱਖਦੇ ਨੇ। ਤੂੰ ਉਨ੍ਹਾਂ ਚ ਕਿਹੜੀ ਘਾਟ ਵੇਖ ਲਈ ਹੈ ਕਿ ਉਨ੍ਹਾਂ ਦੀ ਬਹਾਦਰੀ ਵਿਚ ਤੈਨੂੰ ਕਿਹੜਾ ਸ਼ੱਕ ਪੈ ਗਿਆ ਕਿ ਤੂੰ ਕਹਿੰਦਾ ਮੈਂ ਉਨ੍ਹਾਂ ਨੂੰ ਮਾਰ ਸਕਦਾ, ਕਿਉਂਕਿ ਗੁਰੂ ਬੜਾ ਬਹਾਦਰ ਹੈ, ਕਲੇਰ ਹੈ, ਸੂਰਮੈ, ਜੰਗ ਦੇ ਮੈਦਾਨ ਵਿਚ ਤੇਰੇ ਦੇ ਕਈਆਂ ਨੂੰ ਮਾਰ ਮੁਕਾ ਸਕਦਾ ਹੈ।
ਕਿਮ ਜਾਨ ਤੇ ਅਣਜਾਨ ਭਾਰੀ ਮਨ ਪ੍ਰੇਰਾ।
ਤੂੰ ਜਾਣਦਾ ਹੋਇਆ ਵੀ ਅਣਜਾਣ ਬਣਿਆ ਬੈਠਾ ਪੈਂਦੇ ਖਾਂ, ਮੈਨੂੰ ਤਾਂ ਲੱਗਦਾ ਹੋਣੀ ਨੇ ਤੇਰਾ ਮਨ ਪ੍ਰੇਰ ਦਿੱਤਾ ਹੈ, ਭਾਵੀ ਤੇਰੇ ਤੇ ਹਾਵੀ ਹੋ ਗਈ ਹੈ, ਤੇਰੇ ਬੁਰੇ ਦਿਨ ਮਾੜੇ ਦਿਨ ਲੱਗਦਾ ਨੇੜੇ ਆ ਗਏ ਨੇ।
ਜੀ ਅਨਚੈਤ ਸ਼ਰਨੀ ਪਰੋ ਮਾਨੋ ਹਿਤ ਤੇਰਾ।
ਜੀਵਣਾ ਚਾਹੁੰਦਾ ਪੈਂਦੇ ਖਾਂ, ਜੇ ਤੇਰੇ ਅੰਦਰ ਜੀਵਨ ਦੀ ਆਸ ਹੈ ਤੇ ਹਾਲੇ ਵੀ ਕੁਝ ਨੀ ਵਿਗੜਿਆ, ਗੁਰੂ ਦੀ ਸ਼ਰਨ ਚ ਜਾ ਕੇ ਪੈ ਜਾ, ਗੁਰੂ ਬਖਸ਼ੰਦ ਹੈ, ਉਨ੍ਹਾਂ ਦੀ ਸ਼ਰਨ ਵਿਚ ਜਾ ਕੇ ਪੈ ਜਾ, ਇਹ ਗੱਲ ਮੇਰੀ ਮੰਨ ਲੈ, ਕਿਉਂਕਿ ਮੈਂ ਤੇਰੇ ਹਿੱਤ ਦੀ ਗੱਲ ਕਹਿ ਰਿਹਾ, ਤੇਰੇ ਭਲੇ ਦੀ ਗੱਲ ਕਹਿ ਰਿਹਾ, ਮੈਂ ਤੇਰਾ ਭਰਾ ਹਾਂ, ਤੇਰਾ ਦੁਸ਼ਮਣ ਨਹੀਂ, ਇਸ ਕਰਕੇ ਮੈਂ ਤੇਰੇ ਹਿੱਤ ਦੀ ਗੱਲ ਕਰ ਰਿਹਾ।
ਸੁਣਤ ਪ੍ਰਾਤ ਕੀ ਬਾਤ ਕੋ ਪੈਂਦੇ ਦੁੱਖ ਪਾਵਾ।
ਪੈਂਦੇ ਖਾਂ ਨੇ ਉਸ ਵੇਲੇ ਆਪਣੇ ਭਰਾ ਦੀ ਇਹ ਗੱਲ ਸੁਣੀ, ਯਾਨੀ ਕਿ ਸੂਬੇ ਜਲੰਧਰ ਕੁਤਬ ਖਾਂ ਦੀਆਂ ਇਹ ਗੱਲਾਂ ਸੁਣੀਆਂ, ਤੇ ਸੁਣ ਕੇ ਪੈਂਦੇ ਖਾਂ ਬੜਾ ਦੁਖੀ ਹੋਇਆ।
ਕਰੇ ਭਲੋ ਮਾਨਿਓ ਬੋਰੋ ਭਾਰੀ ਵਿਚ ਲਾਵਾ।
ਕੁਤਬ ਖਾਂ ਨੇ ਜਿੰਨੀਆਂ ਗੱਲਾਂ ਕੀਤੀਆਂ ਸੀ ਇਹਦੇ ਭਲੇ ਦੀਆਂ ਕੀਤੀਆਂ ਸੀ, ਪਰ ਇਹਨੂੰ ਆਪਣੇ ਭਲੇ ਦੀਆਂ ਗੱਲਾਂ ਵੀ ਬੁਰੀਆਂ ਲੱਗ ਰਹੀਆਂ। ਜਦੋਂ ਕਿਸੇ ਦਾ ਮਾੜਾ ਸਮਾਂ ਆਇਆ ਹੁੰਦਾ ਹੈ, ਭਾਵੀ ਨੇ ਪ੍ਰੇਰਿਆ ਹੋਵੇ ਨਾ, ਉਦੋਂ ਕਿਸੇ ਨੇ ਭਲੇ ਦੀ ਗੱਲ ਵੀ ਕਹੀ ਹੋਵੇ ਤੇ ਇਹਨੂੰ ਬੁਰੀ ਲੱਗਦੀ ਹੈ ਵੀ ਕਿਉਂ ਕਹੀ ਹੈ। ਕੁਤਬ ਖਾਂ ਨੂੰ ਭਾਵੀ ਨੇ ਇਹੋ ਜਿਹਾ ਪੈਂਦੇ ਖਾਂ ਨੂੰ ਭਾਵੀ ਨੇ ਇਹੋ ਜਿਹਾ ਪ੍ਰੇਰਿਆ ਕਿ ਕੁਤਬ ਖਾਂ ਦੀਆਂ ਭਲੀਆਂ ਗੱਲਾਂ ਕਹੀਆਂ ਹੋਈਆਂ ਵੀ ਇਹਨੂੰ ਬੁਰੀਆਂ ਲੱਗੀਆਂ ਨੇ।
ਕਹੋ ਕਿ ਤੇਰੇ ਉਧਰ ਮੈਂ ਗੁਰ ਕੇਰ ਕਰਾ ਹੋ।
ਪੈਂਦੇ ਖਾਂ ਬੋਲ ਪਿਆ, ਕਹਿੰਦਾ ਮੈਨੂੰ ਤਾਂ ਲੱਗਦਾ ਕੁਤਬ ਖਾਂ ਗੁਰੂ ਦੇ ਕੋਲ ਤੋਂ ਵੀ ਦੋ ਚਾਰ ਵਾਰੀ ਗਿਆ ਤੇ ਗੁਰੂ ਕੋਲੋਂ ਕੜਾਹ ਲੈ ਕੇ ਖਾਧਾ, ਉਹ ਕੜਾਹ ਤੇਰੇ ਢਿੱਡ ਚ ਬੋਲਦਾ ਹੈ, ਜਿਹੜਾ ਤੂੰ ਗੁਰੂ ਦੀ ਉਪਮਾ ਕਰਦਾ। ਆਮ ਕਰਕੇ ਬੋਲ ਬੜਾ ਬੋਲਿਆ ਜਾਂਦਾ ਜਿਹੜੇ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ ਨਾ, ਤੇ ਜਿਹੜੇ ਬਾਹਰ ਦੇ ਲੋਕ ਨੇ ਕਹਿੰਦੇ ਲੱਗਦਾ ਤੂੰ ਕੜਾਹ ਜ਼ਿਆਦਾ ਖਾਂਦਾ। ਅਗਲੇ ਨੇ ਭਾਵੇਂ ਦੇਗ ਦਾ ਕਿਣਕਾ ਮਾਤਰ ਹੀ ਲਿਆ ਹੋਵੇ, ਉਹ ਏਦਾਂ ਦੇ ਬੋਲ ਬੋਲਣ ਲੱਗ ਪੈਂਦੇ ਨੇ। ਗੁਰੂ ਘਰ ਦੇ ਵਜ਼ੀਰਾਂ ਗ੍ਰੰਥੀਆਂ ਸੇਵਾਦਾਰਾਂ ਨੂੰ ਵੀ ਲੋਕ ਇਹੀ ਸਮਝਦੇ ਵੀ ਇਹ ਤਾਂ ਕੜਾਹ ਚ ਹੀ ਰਹਿੰਦੇ ਨੇ ਹਰ ਵੇਲੇ, ਇਹ ਵੀ ਕੜਾਹ ਬੜਾ ਖਾਂਦੇ ਹੋਣਗੇ। ਸੋ ਕਹਿਣ ਤੋਂ ਭਾਵ ਉਹ ਕੁਤਬ ਖਾਂ ਜਿਹੜਾ ਸੀ ਉਹ ਕਿਤੇ ਦੋ ਚਾਰ ਵਾਰੀ ਪਹਿਲਾਂ ਗੁਰੂ ਜੀ ਕੋਲ ਗਿਆ ਹੋਵੇਗਾ। ਪੈਂਦੇ ਖਾਂ ਨੇ ਵੇਖਿਆ ਸੀ, ਪੈਂਦੇ ਖਾਂ ਬੋਲਿਆ, ਕਹਿੰਦਾ ਕੁਤਬ ਖਾਂ ਮੈਨੂੰ ਲੱਗਦਾ ਤੇਰੇ ਅੰਦਰ ਗੁਰੂ ਦਾ ਕੜਾਹ ਬੋਲਦਾ, ਜਿਹੜਾ ਗੁਰੂ ਦਾ ਖਾਧਾ ਹੋਇਆ ਹੈ।
ਸੋ ਬੋਲਤ ਨਿਤ ਦੀਨ ਤੇ ਜਾਨੀ ਮਨ ਮਾਓ।
ਕੜਾਹ ਤੇਰੇ ਢਿੱਡ ਚ ਬੋਲਦਾ, ਇਸੇ ਕਰਕੇ ਤੂੰ ਆਪਣੇ ਦੀਨ ਤੋਂ ਮਿਟਿਆ ਹੋਇਆ ਮੈਂ ਆਪਣੇ ਮਨ ਚ ਜਾਣ ਲਈ ਹੈ।
ਮਾਰੇ ਕਹਿ ਬੰਦੇ ਹੋ ਚੋ ਜਿਸ ਤੋਂ ਕਰ ਦਾਵਾ।
ਮੈਂ ਤਾਂ ਦਾਵਾ ਕਰਕੇ ਉਸ ਗੁਰੂ ਨੂੰ ਜਾਂ ਤਾਂ ਮਾਰਨਾ ਚਾਹੁੰਦਾ ਤੇ ਜਾਂ ਉਸ ਗੁਰੂ ਨੂੰ ਪਕੜ ਕੇ ਬੰਦੀ ਬਣਾਉਣਾ ਚਾਹੁੰਦਾ ਹਾਂ।
ਨਿਮਰ ਬਨੋ ਅਬ ਅਗਰ ਤਿਸ ਇਹ ਸਿੱਖ ਸਿਖਾਵਾ।
ਮੈਂ ਹੁਣ ਉਹਦੇ ਅੱਗੇ ਨਿਮਰਤਾ ਦੇ ਨਾਲ ਸੀਸ ਝੁਕਾਵਾਂ, ਤੂੰ ਮੈਨੂੰ ਇਹ ਸਿੱਖਿਆ ਦੇਣਾ, ਜਿਹੜੇ ਗੁਰੂ ਨੂੰ ਮੈਂ ਫੜ ਕੇ ਬੰਨਣਾ ਚਾਹੁੰਦਾ ਮਾਰਨਾ ਚਾਹੁੰਦਾ ਉਸ ਗੁਰੂ ਅੱਗੇ ਨਿਮਰ ਹੋ ਕੇ ਮੈਂ ਸਿਰ ਝੁਕਾਵਾਂ, ਤੂੰ ਇਹੋ ਜਿਹੀ ਸਿੱਖਿਆ ਮੈਨੂੰ ਸਿਖਾ ਰਿਹਾ।
ਮਹਿਮਾ ਬਲ ਕਰਤਾ ਗੁਰ ਕੀ ਬੋਬਾਰੇ,
ਆਪਣੇ ਮੂੰਹੋਂ ਗੁਰੂ ਦੀ ਮਹਿਮਾ ਵਰਣਨ ਕਰ ਕਰਕੇ ਸੁਣਾਉਣਾ ਹੈ।
ਮਹਿਮਾ ਨੂੰ ਮੈਂ ਮਿਲੋਨਾ ਕੁਲ ਕਾਨ ਮਾਰੇ,
ਖਾਂ ਮੈਂ ਨੀ ਤੇਰੀਆਂ ਗੱਲਾਂ ਮੰਨਦਾ, ਨਾ ਹੀ ਮੈਂ ਮੰਨਣੀਆਂ ਨੇ, ਤੇ ਨਾ ਮੈਂ ਗੁਰੂ ਦੀ ਮਹਿਮਾ ਨੂੰ ਮੰਨਣਾ, ਕਿਉਂਕਿ ਮੇਰੀ ਕੁੱਲ ਦੀ ਇੱਜ਼ਤ ਦੀ ਗੱਲ ਹੈ, ਮੇਰੇ ਕੁੱਲ ਦੀ ਲਾਜ ਦੀ ਗੱਲ ਹੈ, ਮੈਂ ਤੇਰੀਆਂ ਕਹੀਆਂ ਹੋਈਆਂ ਗੱਲਾਂ ਨਹੀਂ ਮੰਨਣੀਆਂ, ਜੋ ਤੂੰ ਕਹਿੰਦਾ ਕਹੀ ਚੱਲ।
ਮੁਸਕਾਨਿਓ ਸੁਨ ਕੁਤਬ ਖਾਂ ਇੰਨੀ ਕੁਤਬ ਖਾਨੇ,
ਜਦੋਂ ਕੁਤਬ ਖਾਂ ਨੇ ਸੁਣੀਆਂ ਨਾ ਪੈਂਦੇ ਖਾਂ ਦੀਆਂ ਗੱਲਾਂ, ਪੈਂਦੇ ਖਾਂ ਨੇ ਕਿਹਾ ਵੀ ਤੇਰੇ ਅੰਦਰ ਗੁਰੂ ਦਾ ਪੇਟ ਵਿਚ ਤੇਰੇ ਚ ਕੜਾਹ ਬੋਲਦਾ ਹੈ, ਤੇ ਕੁਤਬ ਖਾਂ ਅੱਗੋਂ ਹੱਸ ਪਿਆ ਤੇ ਮੁਸਕਰਾ ਕੇ ਕੁਤਬ ਖਾਂ ਅੱਗੋਂ ਬੋਲਿਆ, ਕਹਿਣ ਲੱਗਾ ਇਹ ਤੂੰ ਚੰਗੀ ਗੱਲ ਕਹੀ ਹੈ ਪੈਂਦੇ ਖਾਂ।
ਪਾਰੇ ਉਦੇ ਦੇ ਗ੍ਰਾਸ ਮੁੱਕ ਜਗ ਵਿਚ ਸੁਜਾਨੇ,
ਇਹਦਾ ਸਾਰਾ ਸੰਸਾਰ ਜਾਣਦਾ ਵੀ ਕੜਾਹ ਕਿਹਦੇ ਅੰਦਰ ਜ਼ਿਆਦਾ ਗਿਆ, ਇਹ ਤਾਂ ਸਾਰਾ ਸੰਸਾਰ ਜਾਣਦਾ, ਸਾਰੇ ਜਗਤ ਨੂੰ ਪਤਾ। ਮੈਂ ਤਾਂ ਕਿਤੇ ਇੱਕ ਦੋ ਵਾਰੀ ਗਿਆ ਹੋਵਾਂਗਾ, ਤੈਨੂੰ ਤਾਂ ਗੁਰੂ ਨੇ ਮੂੰਹ ਚ ਬੁਰਕੀਆਂ ਪਾ ਪਾ ਕੇ ਪਾਲਿਆ, ਤੈਨੂੰ ਤਾਂ ਸਤਿਗੁਰਾਂ ਨੇ ਆਪਣੇ ਹੱਥੀ ਬੁਰਕੀਆਂ ਤੇਰੇ ਮੂੰਹ ਚ ਤੋੜ ਤੋੜ ਕੇ ਪਾ ਕੇ ਤੈਨੂੰ ਪਾਲਿਆ, ਇਹ ਗੱਲ ਸਾਰੇ ਜਗਤ ਵਿਚ ਵਿਦਤ ਪ੍ਰਗਟ ਹੈ।
ਲੱਖਾਂ ਧਨ ਤੋਂ ਪਾਏ ਕਰ ਲਾਇਕ ਤੂੰ ਹੋਆ,
ਲੱਖਾਂ ਰੁਪਈਆ ਗੁਰੂ ਨੇ ਤੈਨੂੰ ਦਿੱਤਾ, ਲੱਖਾਂ ਰੁਪਈਆ ਗਿਣਤੀ ਕੋਈ ਨੀ ਕਿੰਨੇ ਪੈਸੇ ਗੁਰੂ ਨੇ ਤੈਨੂੰ ਦਿੱਤੇ ਹੋਣਗੇ, ਲੱਖਾਂ ਰੁਪਈਆ ਤੂੰ ਗੁਰੂ ਕੋਲੋਂ ਪ੍ਰਾਪਤ ਕੀਤਾ ਤੇ ਤੂੰ ਇਸ ਲਾਇਕ ਹੋਇਆ ਕਿ ਅੱਜ ਸਮਾਜ ਵਿਚ ਉੱਠ ਬੈਠ ਸਕਦਾ, ਲੋਕਾਂ ਵਿਚ ਗੱਲਾਂ ਕਰ ਸਕਦਾ, ਇਸ ਲਾਇਕ ਤੂੰ ਹੋਇਆ ਕਿ ਗੁਰੂ ਨੇ ਤੈਨੂੰ ਲਾਇਕ ਬਣਾਇਆ ਹੈ।
ਅਬ ਤਿਨ ਕੀ ਮਹਿਮਾ ਸੁਨੇ ਜਨ ਸੂਲ ਪਰੂਆ,
ਹੁਣ ਉਨ੍ਹਾਂ ਦੀ ਮਹਿਮਾ ਜੇ ਮੈਂ ਕਹਿ ਦਿੱਤੀ, ਮੈਂ ਨਾਲੇ ਸੱਚੀ ਗੱਲ ਕਹੀ ਹੈ, ਕੋਈ ਝੂਠੀ ਨਹੀਂ ਕਹੀ, ਤੇ ਜੇ ਮੈਂ ਹੁਣ ਉਨ੍ਹਾਂ ਦੀ ਮਹਿਮਾ ਕਹਿ ਦਿੱਤੀ ਹੈ ਤੇ ਉਹ ਮਹਿਮਾ ਸੁਣ ਕੇ ਤੈਨੂੰ ਏਦਾਂ ਲੱਗਾ ਜਿਵੇਂ ਤੇਰੇ ਪੇਟ ਚ ਸੂਲ ਚੁੱਭ ਗਿਆ ਹੋਵੇ, ਜਿਵੇਂ ਤੇਰੇ ਕਲੇਜੇ ਚ ਸੂਲ ਚੁੱਭ ਗਿਆ ਹੋਵੇ, ਉਨ੍ਹਾਂ ਦੀ ਮਹਿਮਾ ਸੁਣ ਕੇ ਤੇਰੇ ਕੋਲ ਹੁਣ ਜੜੀ ਨਹੀਂ ਜਾਂਦੀ, ਜਿਨ੍ਹਾਂ ਨੇ ਤੈਨੂੰ ਰੋਟੀਆਂ ਦੇ ਪਾਲਿਆ।
ਮੇਰੇ ਉਧਰ ਕੜਾ ਕੇ ਅੰਤਰ ਤੇਰੇ,
ਦੱਸ ਪੈਂਦੇ ਖਾਂ ਵੀ ਕੜਾ ਮੇਰੇ ਢਿੱਡ ਚ ਹੈ ਕਿ ਤੇਰੇ ਚ ਹੈ, ਤੂੰ ਤਾਂ ਰਿਹਾ ਹੀ ਉੱਥੇ ਆ, ਮਣਾ ਮੂੰਹ ਕੜਾ ਤੂੰ ਖਾ ਗਿਆ ਹੋਵੇਗਾ ਗੁਰੂ ਕੋਲੋਂ, ਇਹ ਦੱਸ ਵੀ ਹੁਣ ਕੜਾ ਮੇਰੇ ਢਿੱਡ ਚ ਜਾਂ ਤੇਰੇ ਅੰਦਰ ਹੈ।
ਹਿੰਦੂ ਤੁਰਕੇ ਸਭ ਲੱਖਾਂ ਬੋ ਬਰਕਨੇਰੇ,
ਹਿੰਦੂ ਵੀ ਜਾਣਦੇ ਨੇ, ਮੁਸਲਮਾਨ ਵੀ ਜਾਣਦੇ ਨੇ ਵੀ ਤੂੰ ਅੱਜ ਦਾ ਨਹੀਂ, ਗੁਰੂ ਦੇ ਕੋਲ ਤੂੰ ਕਈ ਸਾਲਾਂ ਤੋਂ ਰਹਿ ਰਿਹਾ, ਗੁਰੂ ਕੋਲ ਹੀ ਤੇਰਾ ਬਚਪਨ ਬੀਤਿਆ, ਜਵਾਨੀ ਵੀ ਗੁਰੂ ਕੋਲ ਹੀ ਬਤੀਤ ਹੋ ਰਹੀ ਹੈ, ਇਹ ਗੱਲ ਸਾਰੇ ਹਿੰਦੂ ਤੇ ਮੁਸਲਮਾਨ ਜਾਣਦੇ ਨੇ, ਕੋਈ ਲੁਕੀ ਨੀ ਹੋਈ।
ਇਸ ਕੇ ਬਾਤ ਨਾ ਮਾਨ ਤੋ ਕਹਿ ਤੋ ਤਰਕ ਸੁਣਾ ਮੈਂ,
ਮੇਰੇ ਮੈਂ ਜਿਹੜੀਆਂ ਗੱਲਾਂ ਕਹੀਆਂ ਤੇਰੇ ਹਿੱਤ ਦੀਆਂ ਕਹੀਆਂ ਨੇ, ਪਰ ਤੂੰ ਇਹਨਾਂ ਨੂੰ ਮੰਨਦਾ ਨੀ, ਸਗੋਂ ਅੱਗੋਂ ਤਰਕ ਸੁਣਾਉਣਾ, ਅੱਗੋਂ ਤਰਕ ਕਰਦਾ ਹੈ।
ਗੱਲ ਲਸ਼ਕਰ ਸ਼ਾਹ ਤੋਂ ਕਿਸ ਤੋਂ ਤੋਂ ਕੰਮ ਹੈ,
ਜਿਨ੍ਹਾਂ ਨੇ ਬਾਦਸ਼ਾਹ ਦਾ ਤਿੰਨ ਵਾਰੀ ਆਇਆ ਹੋਇਆ ਲਸ਼ਕਰ ਗਾਲ ਕੇ ਰੱਖ ਦਿੱਤਾ, ਉਨ੍ਹਾਂ ਨੂੰ ਵਾਪਸ ਨਹੀਂ ਜਾਣ ਦਿੱਤਾ, ਉਨ੍ਹਾਂ ਨੂੰ ਹੁਣ ਤੂੰ ਮਾਰਨਾ ਚਾਹੁੰਦਾ, ਤੂੰ ਤਿੰਨ ਵਾਰ ਫੌਜਾਂ ਆਈਆਂ ਉਨ੍ਹਾਂ ਤੇ ਚੜ ਕੇ, ਤਿੰਨ ਵਾਰ ਉਨ੍ਹਾਂ ਨੇ ਬਾਦਸ਼ਾਹ ਦਾ ਲਸ਼ਕਰ ਗਾਲ ਦਿੱਤਾ, ਹੁਣ ਤੂੰ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਹੈ।
ਐਸੀ ਹੀ ਬੁੱਧ ਠਾਣ ਕੇ ਨਿਜ ਕਾਜ ਵਿਗਾੜਾ,
ਇਹੋ ਜੀ ਬੁੱਧੀ ਠਾਣ ਕੇ ਤੂੰ ਆਪਣਾ ਕਾਜ ਵਿਗਾੜ ਰਿਹਾ, ਆਪਣਾ ਕਾਰਜ ਵਿਗਾੜ ਰਿਹਾ।
ਲਗਤਾ ਬੜਤਾ ਮੈਂ ਲਖੇ ਉਰ ਵਧ ਅਹੰਕਾਰਾ,
ਨਹੀਂ ਵੇਖਦਾ ਵੀ ਛੋਟਾ ਕੌਣ ਹੈ ਤੇ ਵੱਡਾ ਕੌਣ ਹੈ, ਛੋਟੇ ਵੱਡੇ ਦੀ ਵਿਚਾਰ ਤੇਰੇ ਅੰਦਰ ਕੋਈ ਨਹੀਂ, ਇਸ ਕਰਕੇ ਤੂੰ ਆਪਣੇ ਹਿਰਦੇ ਚ ਹੰਕਾਰ ਧਾਰਨ ਕਰਕੇ ਵਧ ਰਿਹਾ। ਕਹਿੰਦੇ ਖਾਂ ਤੂੰ ਗੁਰੂ ਦੇ ਬਰਾਬਰ ਨਹੀਂ ਪੁੱਜ ਸਕੇਗਾ, ਇਹ ਮੈਂ ਜਾਣਦਾ ਹਾਂ।
ਦੀਨ ਬਨ ਤੇ ਆਗੈ ਸਬਨ ਪੁਨ ਜਾਏ ਪੁਕਾਰੋ,
ਇਹ ਹੁਣ ਤੇਰੀ ਹਾਲਤ ਗੁਰੂ ਤੋਂ ਬੇਮੁਖ ਹੋ ਕੇ ਆਇਆ ਨਾ, ਆ ਤੈਨੂੰ ਮੇਰੇ ਵਰਗੇ ਬੰਦਿਆਂ ਅੱਗੇ ਦੀਨ ਹੋਣਾ ਪੈ ਰਿਹਾ, ਨਹੀਂ ਤਾਂ ਤੇਰਾ ਕਿੰਨਾ ਪ੍ਰਤਾਪ ਸੀ, ਲੋਕ ਤੈਨੂੰ ਵੇਖਣ ਆਉਂਦੇ ਸੀ ਵੀ ਪੈਂਦੇ ਖਾਂ ਦਾ ਬਲ ਵੇਖਣਾ, ਤੇ ਅੱਜ ਵੇਖ ਤੇਰੀ ਹਾਲਤ, ਗੁਰੂ ਤੋਂ ਬੇਮੁਖ ਹੋ ਕੇ ਆਇਆ, ਪਹਿਲਾਂ ਮੇਰੇ ਕੋਲ ਦੀਨ ਹੋਇਆ, ਬਾਦਸ਼ਾਹ ਕੋਲ ਜਾਏਗਾ, ਉੱਥੇ ਪਤਾ ਨੀ ਕਿਹੜੇ ਕਿਹੜੇ ਬੰਦੇ ਅੱਗੇ ਤੈਨੂੰ ਜੀਜੜੀਆਂ ਕੱਢਣੀਆਂ ਪੈਣੀਆਂ, ਕਿੰਨਿਆਂ ਦੇ ਗੋਡੇ ਘੁੱਟਣੇ ਪੈਣੇ ਨੇ, ਕਿੰਨਿਆਂ ਨੂੰ ਮੱਥਾ ਟੇਕਣਾ ਪੈਣਾ, ہن تو انہاں دے خلاف جا کے پکار کرنا چاہنا تاں تیری یہ حالت ہو رہی ہے.
یہی باتیں اچھی لگی خامند کو مارو.
یہی گل تینو چنگی لگی بھی تو اپنے سوامی دا ہی ناس کرنا چاہنا اپنے سوامی دا ہی گھات کرنا چاہنا جڑے سوامی نے تینو پالیا اسے سوامی نو مارنا چاہنا یہی گل تینو چنگی لگدی ہے. پیندے خاں یہی سیانت تو تارد کیتی ہوئی ہے کہ نہیں.
کمی بکرتا گرا چن پیندے دکھ پایو.
خان نے پورا ٹیڑے روپ جی جواب دیتا جدو پیندے خان نے سنیا بھی کتب خان تا بالکل ہی نہیں منن چاہ رہا تے پیندے خان سن کے بڑا دکھی ہویا. جدو کتب خان نے لانتا پائیا نا ترکارا پائیا بھی کڑا تیرے ٹیڑے چ زیادہ میرے نالوں زیادہ ہے تے ہور تو گرو گھر تے بر خلاف چل رہا اس گرو نے تیرے واسطے کی نہیں کیتا. ਇਦਾਂ ਦੀਆਂ ਜਦੋਂ ਲਾਹਨਤਾਂ ਪਾਈਆਂ ਤੇ ਪੈਂਦੇ ਖਾਂ ਸੁਣ ਕੇ ਬੜਾ ਦੁਖੀ ਹੋਇਆ.
ਨੀਚ ਗਰੀਬ ਲੱਜਤ ਪਿਓ ਕੁਝ ਬੋਲਣ ਆਇਓ.
ਨੀਵੀਂ ਕਰ ਲਈ ਏਦਾਂ ਸਿਰ ਥੱਲੇ ਸੁੱਟ ਲਿਆ ਜਿਵੇਂ ਗਰਦਨ ਟੁੱਟ ਗਈ ਹੋਵੇ ਪੈਂਦੇ ਖਾਂ ਦੀ. ਸਿਰ ਨੀਵਾਂ ਕਰ ਲਿਆ ਲੱਜਤ ਹੋ ਗਿਆ ਸ਼ਰਮਿੰਦਾ ਹੋ ਗਿਆ ਤੇਰੇ ਕੋਲੋਂ ਕੁਝ ਬੋਲਿਆ ਨਹੀਂ ਗਿਆ ਕੁਝ ਬੋਲ ਨਹੀਂ ਆਇਆ.
ਤੇਰੇ ਦੇ ਵਿਚਾਰੇ ਕੁਤਬ ਖਾਂ سب ملے پٹھانا.
پیندے خان کچھ نہیں بولیا چپ کر کے بہ گیا. ادھر کتب خان نے اپنے من چ وچار کیتی کہ پیندے خان سارے پٹھانا نال مل کے آیا. ادھے نال 500 پٹھان آئے نے. سارا ایکو گرمت ہے سارا ایکو مت ہے. 500 پٹھان ادھے نال چل کے آئے نے.
سب ہوں مل مسلط کری حضرت ٹک جانا.
سارا نے مل کے صلاح کیتی ہے پورے سارے بادشاہ شاہ جہان نو جا کے ملنا چاہتے نے.
برا نہ پلا بچارے ہو مجھ پہ چل آئے.
نہ برا بچاریا نہ پلا بچاریا نہ برے پلے دی بچار کیتی سارے کٹھے ہو کے منہ چکے تے میرے کول آ گئے نے. اینا کوئی برے پلے دی بچار نہیں کیتی.
پیو سما ان گار کی اس جانی جائے.
ایسا لگتا بھی انہوں دے گھر کون دا سما آ گیا. جڑے آئے نے نا کٹھے ہو کے پیندے خان دے نال انہوں دے گھر کون دا سما آ گیا او مینوں جانیا جا رہا ہے.
کیوں سب کی کہوت سو ہت کی کہبانی.
میں انہاں ساریاں دی کہوت کیویں سواں. میں تا انہاں دے پلے دی گل انہاں نوں کہہ رہا ہاں اج منن وچ نہیں آ رہے.
جم مت ہے سگرین کو تم کرو بخانے.
کتب خان نے آخیا پھر مینو کی لوڑ ہے جی انہوں اپنے پلے دی گل چنگی نہیں لگتی میں بار بار کہی جاوا انہوں چنگی نہیں لگنی. جی سارا مت ہے پھر میں بھی اسی طرح ہی کہہ دینا بھی جو مرضی کری جاؤ. پھر جدو پلے دی گل منگے ہی نہیں بار بار آپ کہنا ہوں زور نال تا کسی نو منا نہیں نہ سکتے. اسی تا پیار نال کہنی سی منے نہیں. ہن انہاں ساریاں دا جویں مت ہے انہاں ساریاں دی جویں صلاح ہے ہن اسی طرح ہی کر لینا.
اے بچارت چت ہو تو تب پینج اچارے.
کتب خان اپنے من چ اس طرح دی وچار کر رہا سی کہ انہیں نو پیندے خان بول پیا.
لکھ لائے تو پراتم ایک آئے تمہارے.
خان بول پیا کہندا جی میں تینوں اپنا برا جان کے آیا کتب خان کہ تو میرے چاچے دا پتر ہے میرا برا ہے. برا تاں باواں ہوندیاں نے. تو میرا برا ہے میں تینوں لائق جان کے تیرے کول آیا.
جل پہنچے تر مان کو تے کر اپمانا.
اسی تیرے کول مان دھر کے آئے ہیں بھی تیرے تے مان کر کے آئے ہیں پر تو اگوں ساڈا اپمان کر رہے ہیں ساڈی گل نہ من کے تو اگو ساڈا اپمان کر رہے ہیں.
پراتن کی تج کان کو گر سجس بخانا.
اپنے بھراواں دی عزت تینوں چنگی نہیں لگدی گرو دا جس تو کر رہے ہیں یہ نہیں ویکھدا بھی تیرے برا دی بےغتی کنی کیتی ہے انہوں نے. تیرے برا دی پگ لائی ہے سروں اپنی سبھا چوں کٹ مار کے باہر کڈیا انہوں نے. اپنے بھراواں دی عزت نہیں ویکھدا گرو دا تو سجس کر رہے ہیں.
کتب خان کہ سچ تو پر لو بچارے.
کتب خان نے بھی ویکھیا بھی انہوں نے مننا تو ہے نہیں پھر وہ بھی انہوں دی بولی بولن لگتی. کتب خان کہن لگا بھی گل تو جو کہہ رہے ہیں ٹھیک ہے ਪਰ ਫਿਰ ਵੀ ਤੂੰ ਵਿਚਾਰ ਕਰ ਲੈ ਪੈਂਦੇ ਖਾਂ ਫਿਰ ਵੀ ਤੂੰ ਆਪਣੇ ਮਨ ਚ ਵਿਚਾਰ ਲੈ
ਦੀਨ ਇਮਾਨ ਪਛਾਣ ਕੇ ਮੈਂ ਬਾਤ ਉਚਾਰੀ
ਮੈਂ ਤਾਂ ਇਮਾਨ ਤੇ ਦੀਨ ਦੀ ਵਿਚਾਰ ਕਰਕੇ ਤੈਨੂੰ ਗੱਲ ਕਹੀ ਹੈ ਕਿ ਇੱਕ ਦੀਨਦਾਰ ਆਦਮੀ ਨਮਕ ਹਰਾਮੀ ਨਹੀਂ ਬਣਦਾ ਜਿਹਦਾ ਨਮਕ ਖਾਈਏ ਉਹਦੇ ਨਾਲ ਕਦੇ ਗਦਾਰੀ ਨਹੀਂ ਕਰੀਦੀ ਮੈਂ ਤਾਂ ਤੈਨੂੰ ਇਹ ਦੀਨ ਦੀ ਆਪਣੇ ਜਿਹੜੀ ਧਰਮ ਦੀ ਮਜ਼ਹਬ ਦੀ ਮਰਿਆਦਾ ਹੈ ਉਹ ਮੈਂ ਤੈਨੂੰ ਦੱਸੀ ਹੈ ਵਿਚਾਰ ਕੇ
ਜਿਨੂੰ ਦੀਆ ਖਾਵਤ ਤਿੰਨ ਮਾਰਨ ਚਾਹਾਂ
ਦਾ ਦਿੱਤਾ ਤੂੰ ਹੁਣ ਤੱਕ ਖਾਂਦਾ ਰਿਹਾ ਉਹਨਾਂ ਨੂੰ ਹੁਣ ਤੂੰ ਜੰਗ ਦੇ ਮੈਦਾਨ ਵਿਚ ਮਾਰਨਾ ਚਾਹੁੰਦਾ ਹੈ
ਕਹੋ ਇਮਾਨ ਤਵ ਕਿਤਰ ਔਰ ਦੀਨ ਭੁਲਾ
ਇਮਾਨ ਕਿੱਥੇ ਰਹਿ ਗਿਆ ਜਦੋਂ ਤੂੰ ਆਪਣਾ ਦੀਨ ਹੀ ਭੁਲਾ ਦਿੱਤਾ ਫਿਰ ਤੇਰਾ ਇਮਾਨ ਕਿੱਥੇ ਰਹਿ ਜਾਏਗਾ
ਕਹਿ ਪੈਂਦਾ ਸੁਨ ਭਰਾਤ ਜੀ ਤਿਆਗੋ ਨਾ ਇਮਾਨਾ
ਕਹਿੰਦਾ ਫਿਰ ਅੱਗੋਂ ਬੋਲਿਆ ਕਹਿੰਦਾ ਭਰਾ ਜੀ ਮੈਂ ਆਪਣਾ ਇਮਾਨ ਨਹੀਂ ਛੱਡਾਂਗਾ ਮੇਰਾ ਜਿਹੜਾ ਇਮਾਨ ਹੈ ਮੈਂ ਆਪਣਾ ਇਮਾਨ ਪਾਲਾਂਗਾ
ਸਦਾ ਦੀਨ ਕੀ ਬਾਤ ਪਰ ਹਮ ਹੈ ਸਰਦਾਨਾ
ਜੇ ਮੈਂ ਰਿਹਾ ਉਹਨਾਂ ਦੇ ਕੋਲ ਜ਼ਰੂਰ ਆ ਪਰ ਮੈਂ ਆਪਣਾ ਇਮਾਨ ਨਹੀਂ ਛੱਡਿਆ ਮੈਂ ਆਪਣੇ ਇਮਾਨ ਦੀ ਗੱਲ ਦੇ ਉੱਤੇ ਪੱਕਾ ਰਹਾਂਗਾ ਸਾਵਧਾਨ ਰਹਾਂਗਾ
ਛੀਨ ਬਸਤ ਗੁਰ ਸਰਦਹੀ ਕੀਨ ਸੁਤ੍ਰਿਸਕਾਰਾ
ਹੁਣ ਗੁਰੂ ਨੇ ਵਧੀਕੀ ਕੀਤੀ ਹੈ ਨਾ ਉਹਨਾਂ ਨੇ ਮੇਰੇ ਕੋਲ ਵਸਤੂਆਂ ਖੋਹੀਆਂ ਇੱਥੇ ਵੀ ਝੂਠ ਬੋਲ ਰਿਹਾ ਕਿ ਗੁਰੂ ਨੇ ਮੇਰੇ ਕੋਲ ਵਸਤੂਆਂ ਖੋਹੀਆਂ ਖੋਹੀਆਂ ਨਹੀਂ ਉਹ ਤਾਂ ਵਿਧੀ ਚੰਦ ਕੋਲੋਂ ਮੰਗਵਾਈਆਂ ਸੀ ਮਹਾਰਾਜ ਜੀ ਨੇ ਘਰੋਂ ਕਹਿੰਦਾ ਗੁਰੂ ਨੇ ਮੇਰੇ ਕੋਲ ਵਸਤੂਆਂ ਖੋਹ ਕੇ ਮੇਰਾ ਤਿਰਸਕਾਰ ਕੀਤਾ ਨਿਰਾਦਰ ਕੀਤਾ
ਹਿੰਦੂ ਗਾਰ ਚਾਰ ਤੋਂ ਮੁਝ ਵਹਿਰ ਨਿਕਾਰਾ
ਔਰ ਮੈਨੂੰ ਉਹਨਾਂ ਦੇ ਹਿੰਦੂ ਸਿੱਖਾਂ ਨੇ ਜਿਹੜੇ ਸੂਰਮੇ ਸੀ ਉਹਨਾਂ ਦੇ ਉਹਨਾਂ ਨੇ ਗਾਲਾਂ ਕੱਢ ਕੇ ਬੜਾ ਭਾਰੀ ਤਿਰਸਕਾਰ ਕਰਕੇ ਮੈਨੂੰ ਤੁਰਕ ਤੁਰਕ ਕਹਿ ਕੇ ਆਪਣੀ ਸਭਾ ਚੋਂ ਕੱਢਿਆ
ਲੱਖੋਂ ਪ੍ਰਾਤਨ ਪ੍ਰਾਤ ਮੈਂ ਕਿਵ ਜਾਏ ਸਹਾਰੋ
ਮੈਂ ਲੱਖਾਂ ਭਰਾਵਾਂ ਦਾ ਭਰਾ ਹਾਂ ਤੇ ਕਿਸੇ ਦੀ ਗੱਲ ਮੈਂ ਸਹਾਰ ਸਕਦਾ ਮੇਰੇ ਕੋਲ ਤੁਹਾਡੇ ਵਰਗੇ ਲੱਖਾਂ ਭਰਾ ਹੋਣ ਇਸਲਾਮ ਦੇ ਧਾਰਮਿਕ ਜਿਨ੍ਹਾਂ ਦਾ ਰਾਜ ਹੋਵੇ ਤੇ ਮੇਰੇ ਕੋਲ ਤੁਹਾਡੇ ਦੇ ਲੱਖਾਂ ਭਰਾ ਹੋਣ ਤੇ ਮੈਂ ਨਿਭਰਾਤ ਹੋ ਕੇ ਏਦਾਂ ਕਿਵੇਂ ਆਪਣੀ ਇਹ ਗੱਲ ਸਹਾਰ ਸਕਦਾ
ਜਾਵਦ ਕਰਕੇ ਜੰਗ ਤੋਂ ਗੁਰ ਲਿਓ ਨਾ ਮਾਰੇ
ਮੈਂ ਹੁਣ ਜਦੋਂ ਤੱਕ ਜੰਗ ਕਰਕੇ ਗੁਰੂ ਨੂੰ ਮਾਰ ਨਹੀਂ ਲੈਂਦਾ
ਕੁਨ ਦੁਸ਼ਮਨ ਸ਼ਾਹ ਤੋਂ ਸ਼ੁਭ ਘਾਤ ਵਿਚਾਰੇ
ਉਦੋਂ ਤੱਕ ਮੇਰਾ ਬਦਲਾ ਨਹੀਂ ਲੱਥਣਾ ਤੇ ਨਾਲੇ ਗੁਰੂ ਬਾਦਸ਼ਾਹ ਸ਼ਾਹ ਜਹਾਨ ਦਾ ਦੁਸ਼ਮਣ ਹੈ ਬਾਦਸ਼ਾਹ ਸ਼ਾਹ ਜਹਾਨ ਗੁਰੂ ਦੇ ਬਰ ਖਿਲਾਫ਼ ਹੈ ਉਹ ਵੀ ਮੇਰੀ ਗੱਲ ਚੰਗੀ ਤਰ੍ਹਾਂ ਸੁਣੇਗਾ ਧਿਆਨ ਨਾਲ
ਖਾਨ ਪੰਚ ਸੇ ਮਿਲ ਗਏ ਅਬ ਨਿਕਟ ਤੁਮਾਰੇ
500 ਪਠਾਨ ਮੇਰੇ ਨਾਲ ਰਲ ਕੇ ਆਏ ਨੇ ਸਾਰੇ ਅਸੀਂ ਇਕੱਠੇ ਹੋ ਕੇ ਤੇਰੇ ਕੋਲ ਪਹੁੰਚੇ ਹਾਂ
ਦੇਉ ਤਿਸ਼ਾ ਸਹਾਇ ਕੋ ਮਿਲ ਹਜ਼ਰਤ ਸੰਗਾ
ਉਤਸ਼ਾਹ ਦਿਓ ਕੁਤਬ ਖਾਨ ਜੀ ਉਤਸ਼ਾਹ ਦਿਓ ਸਾਡੀ ਸਹਾਇਤਾ ਕਰੋ ਤਾਂ ਜੋ ਅਸੀਂ ਬਾਦਸ਼ਾਹ ਨੂੰ ਮਿਲ ਸਕੀਏ
ਜਿਸ ਤੇ ਲਸ਼ਕਰ ਲੈ ਬਦੋ ਥਾਨੋ ਬੋ ਜੰਗਾ
ਇਹਦੇ ਨਾਲ ਅਸੀਂ ਬੜਾ ਵੱਡਾ ਭਾਰੀ ਲਸ਼ਕਰ ਲੈ ਕੇ ਜੰਗ ਯੁੱਧ ਕਰ ਸਕੀਏ
ਪੈਂਦਾ ਜਬ ਦੀਨ ਪਾ ਇੱਕ ਪੁੱਤ ਦੇ ਉਚਾਰਾ
ਇਹਦਾ ਪੈਂਦੇ ਖਾਂ ਬੜਾ ਦੀਨ ਹੋਇਆ ਤੇ ਦੀਨ ਹੋ ਕੇ ਕੁਤਬ ਖਾਂ ਦੇ ਕੋਲੇ ਨੇ ਮਿੰਨਤਾਂ ਤਰਲੇ ਕੀਤੇ ਤੇ ਫਿਰ ਕੁਤਬ ਖਾਂ ਬੋਲਿਆ
ਮੈਂ ਚਿੰਤਾ ਚਿਤ ਮੈਂ ਡਰੋ ਮਨ ਕਾਜ ਤੁਮਾਰਾ
ਪੈਂਦੇ ਖਾਂ ਮਨ ਚ ਦੀਨ ਨਾ ਹੋ ਦੁਖੀ ਨਾ ਹੋ ਤੇਰਾ ਕੰਮ ਜ਼ਰੂਰ ਹੋਵੇਗਾ ਤੇਰਾ ਕਾਰਜ ਜ਼ਰੂਰ ਬਣੇਗਾ
ਬਨੋ ਸਹਾਇਕ ਸਕਲ ਬਿਦ ਬਲ ਜੇਤਕ ਮੋਏ
ਸਹਾਇਤਾ ਕਰਾਂਗਾ ਜਿੰਨਾ ਮੇਰੇ ਚ ਤਾਣ ਹੈ ਜਿੰਨੀ ਮੇਰੇ ਚ ਤਾਕਤ ਹੈ ਮੈਂ ਤੇਰੀ ਮਦਦ ਕਰਾਂਗਾ
ਹਜ਼ਰਤ ਸੰਗ ਮਿਲਾਏ ਕਰ ਕਹਿ ਮੈਂ ਮਾਤੋਏ
ਬਾਦਸ਼ਾਹ ਨਾਲ ਮੈਂ ਤੈਨੂੰ ਮਿਲਾਵਾਂਗਾ ਬਾਦਸ਼ਾਹ ਨਾਲ ਤੇਰੀ ਮੁਲਾਕਾਤ ਕਰਾਂਗਾ ਔਰ ਤੇਰੀ ਮਹਿਮਾ ਵੀ ਕਰਾਂਗਾ ਬਾਦਸ਼ਾਹ ਕੋਲ
ਤੁਮ ਸਭ ਗਮ ਨੂੰ ਅਗਰ ਅਬ ਮੈਂ ਆਏ ਪਿਛੇਰੇ
ਕੁਤਬ ਖਾਂ ਥੋੜਾ ਜਿਹਾ ਪਾਸਾ ਵੀ ਵੱਟ ਰਿਹਾ ਜਾਨ ਵੀ ਛਡਾਉਣਾ ਚਾਹੁੰਦਾ ਹਾਮੀ ਵੀ ਭਰ ਰਿਹਾ ਕਹਿੰਦਾ ਏਦਾਂ ਕਰੋ ਵੀ ਤੁਸੀਂ ਸਾਰੇ ਜਣੇ ਇਕੱਠੇ ਹੋ ਕੇ ਜਾਓ ਲਾਹੌਰ ਬਾਦਸ਼ਾਹ ਦੇ ਕੋਲ ਤੇ ਮੈਂ ਬਾਅਦ ਵਿਚ ਪਿੱਛੇ ਪਿੱਛੇ ਤੁਹਾਡੇ ਚੱਲ ਕੇ ਆਉਣਾ
ਸ਼ਾਮਾਂ ਇਸ ਬਾਤ ਤੋਂ ਬੇਸੈਨ ਬਡੇਰੇ
ਬਾਦਸ਼ਾਹ ਤੁਹਾਡੀ ਕਹੀ ਹੋਈ ਗੱਲ ਮੰਨ ਲੇਗਾ ਔਰ ਉਹ ਆਪਣੇ ਤੁਹਾਡੇ ਨਾਲ ਆਪਣੀਆਂ ਫੌਜਾਂ ਭੇਜੇਗਾ
ਕਰਿਓ ਬਹੁਤ ਨੁਕਸਾਨ ਗੁਰ ਮਾਰੇ ਉਮਰਾਓ
ਕਿਉਂਕਿ ਗੁਰੂ ਜੀ ਨੇ ਬਾਦਸ਼ਾਹ ਦਾ ਬੜਾ ਨੁਕਸਾਨ ਕੀਤਾ ਗੁਰੂ ਜੀ ਨੇ ਬਾਦਸ਼ਾਹ ਦੇ ਬੜੇ ਬੜੇ ਉਮਰਾਵ ਅਹਿਲਕਾਰ ਜੰਗ ਦੇ ਮੈਦਾਨ ਵਿਚ ਮਾਰੇ ਨੇ
ਬਾਜਰੋ ਬਾਜੀ ਰੱਖੇ ਲੜ ਦਿਨ ਤਰਾਸ ਸੁਭਾਉ।
ਗੁਰੂ ਜੀ ਨੇ ਆਪਣੇ ਕੋਲ ਬਾਦਸ਼ਾਹ ਦਾ ਬਾਜ ਰੱਖਿਆ, ਫਿਰ ਘੋੜਾ ਰੱਖ ਲਿਆ, ਏਦਾਂ ਦਾ ਗੁਰੂ ਦਾ ਸੁਭਾਅ ਆ। ਬਾਦਸ਼ਾਹ ਪਹਿਲਾਂ ਹੀ ਗੁਰੂ ਤੋਂ ਬੜਾ ਚੜਿਆ ਹੋਇਆ ਹੈ।
ਜਾਨੀ ਪਰਸ ਹੈ ਦੇ ਲਸ਼ਕਰ ਸੰਗਾ, ਯਾ ਤੇ ਜਾਨੀ ਪਰਸ ਹੈ ਦੇ ਲਸ਼ਕਰ ਸੰਗਾ
ਕਰਕੇ ਗੱਲ ਜਾਣੀ ਜਾ ਰਹੀ ਹੈ ਕਿ ਬਾਦਸ਼ਾਹ ਜ਼ਰੂਰ ਆਪਣੀ ਫੌਜ ਭੇਜੇਗਾ ਤੁਹਾਡੇ ਨਾਲ, ਉਹ ਗੁਰੂ ਜੀ ਤੇ ਹਮਲਾ ਕਰਨ ਵਾਸਤੇ ਜ਼ਰੂਰ ਤਿਆਰੀ ਕਰਾਏਗਾ।
ਬਨੈ ਵਡਾਈ ਤੋਏ ਕੋ ਕਰ ਸਨਮੁਖ ਜੰਗਾ,
ਪੈਂਦੇ ਖਾਂ ਵਡਿਆਈ ਤੈਨੂੰ ਮਿਲਣੀ ਹੈ ਕਿਉਂਕਿ ਤੂੰ ਅੱਗੇ ਹੋ ਕੇ ਸਨਮੁਖ ਹੋ ਕੇ ਜੰਗ ਲੜਨਾ।
ਸੁਣ ਪਾਂਦੇ ਆਨੰਦ ਲੈ ਕੇ ਕਰੀ ਵਡਾਈ,
ਪੈਂਦੇ ਖਾਂ ਨੇ ਜਦੋਂ ਇਹ ਗੱਲ ਸੁਣੀ ਸੁਣ ਕੇ ਬੜਾ ਖੁਸ਼ ਹੋਇਆ, ਕਹਿੰਦਾ ਕੁਤਬ ਖਾਂ ਜੀ ਮੈਨੂੰ ਤੁਹਾਡੇ ਤੇ ਹੀ ਵਿਸ਼ਵਾਸ ਸੀ ਕਿ ਤੁਸੀਂ ਮੇਰੀ ਮਦਦ ਕਰੋਗੇ। ਪੈਂਦੇ ਖਾਂ ਫਿਰ ਕੁਤਬ ਖਾਂ ਦੀ ਵਡਿਆਈ ਕਰਨ ਲੱਗਾ।
ਧੰਨ ਧੰਨ ਤੋਂ ਕੁਤਬ ਖਾਂ ਇਵੇਂ ਬਣ ਆਏ,
ਕੁਤਬ ਖਾਂ ਤੂੰ ਧੰਨ ਹੈ, ਤੂੰ ਧੰਨ ਹੈ, ਇਸੇ ਤਰ੍ਹਾਂ ਹੀ ਬਣ ਆਏਗਾ ਜਿਵੇਂ ਤੂੰ ਕਿਹਾ ਨਾ, ਇਸੇ ਤਰ੍ਹਾਂ ਹੀ ਹੋਵੇਗਾ।
ਪ੍ਰਾਚਨ ਮੈਂ ਸਿਰ ਮੋਰੈ ਸਭ ਕੀ ਤੋਏ ਲਾਜਾ,
ਸਾਡੇ ਸਾਰੇ ਭਰਾਵਾਂ ਵਿਚ ਸਿਰਮੋਰ ਹੈ, ਵੱਡਾ ਹੈ, ਤੈਨੂੰ ਆਪਣੇ ਭਰਾਵਾਂ ਦੀ ਲਾਜ ਤਾਂ ਹੈ ਨਾ, ਆਪਣੇ ਭਰਾਵਾਂ ਦੀ ਇੱਜ਼ਤ ਦਾ ਤੈਨੂੰ ਖਿਆਲ ਹੈ, ਤੇਰੇ ਵਿਚ ਸਾਰਿਆਂ ਦੇ ਵਿਚ ਵੱਡਾ ਸਿਰਮੋਰ ਪੁਣਾ ਹੈ। ਉਹਨੇ ਭਲੇ ਦੀ ਗੱਲ ਕਹੀ, ਉਹ ਨਹੀਂ ਚੰਗੀ ਲੱਗੀ। ਜਦੋਂ ਉਹਨੇ ਕਿਹਾ ਨਾ ਕੋਈ ਨੀ ਫੌਜ ਭੇਜੇਗਾ ਬਾਦਸ਼ਾਹ ਤੂੰ ਲੜੀ ਅੱਗੇ ਜਾ ਕੇ, ਉਹ ਮਾੜੀ ਗੱਲ ਇਹਨੂੰ ਚੰਗੀ ਲੱਗੀ, ਕਹਿੰਦਾ ਹਾਂ ਜੀ ਬਿਲਕੁਲ ਤੂੰ ਸਹੀ ਕਹੀ। ਫਿਰ ਵਡਿਆਈ ਕਰਨ ਲੱਗ ਪਿਆ ਕੁਤਬ ਖਾਂ ਦੀ।
ਲਾਇਕ ਹੈ ਸਭ ਬਾਤ ਕੋ ਅਸ ਕਰਮੇ ਕਾਜਾ,
ਲਾਇਕ ਹੈ ਕੁਤਬ ਖਾਂ ਹਰ ਪ੍ਰਕਾਰ ਦੇ, ਤੂੰ ਇਸ ਤਰ੍ਹਾਂ ਦਾ ਕੰਮ ਕਰ ਸਕਦਾ, ਇਸ ਤਰ੍ਹਾਂ ਦਾ ਕਾਰਜ ਤੂੰ ਕਰ ਸਕਦਾ।
ਦੀਨੀ ਕਸਮ ਕੁਰਾਨ ਕੀ ਆਵੇ ਸਹਿ ਸਾਏ,
ਫਿਰ ਕਸਮ ਦਿੱਤੀ ਕੁਰਾਨ ਦੀ। ਪੈਂਦੇ ਖਾਂ ਨੂੰ ਇਹ ਵੀ ਫਿਕਰ ਸੀ ਵੀ ਜੇ ਮਗਰੋਂ ਨਾ ਆਇਆ ਕਿਤੇ ਉੱਥੇ ਮੇਰੀ ਬਾਦਸ਼ਾਹ ਨਾਲ ਮੁਲਾਕਾਤ ਹੋਵੇ ਨਾ ਹੋਵੇ। ਇਹਨੇ ਕਹਿ ਤਾਂ ਦਿੱਤਾ ਵੀ ਮੈਂ ਬਾਅਦ ਚ ਪਿੱਛੇ ਆਉਣਾ, ਤੁਸੀਂ ਜਾਓ। ਇਹਨੇ ਕਸਮ ਦਿੱਤੀ ਕੁਰਾਨ ਦੀ, ਕਹਿੰਦਾ ਕੁਤਬ ਖਾਂ ਤੈਨੂੰ ਸਹੁੰ ਲੱਗੇ ਕੁਰਾਨ ਦੀ, ਆ ਜਾਈ ਛੇਤੀ ਪਿੱਛੇ ਪਿੱਛੇ।
ਸਰੈ ਨਾ ਕਾਜ ਤੁਝ ਬਿਨਾ ਕਰ ਬੁੱਧ ਉਪਾਏ,
ਤੇਰੇ ਬਿਨਾ ਉੱਥੇ ਕੰਮ ਨਹੀਂ ਸੁਧਰਨਾ ਸਾਡਾ, ਤੇਰੇ ਬਿਨਾ ਉੱਥੇ ਸਾਡਾ ਕੰਮ ਨਹੀਂ ਬਣਨਾ।
ਬਾਂਦ ਐਦੀ ਸੁਰੀਤ ਸੋ ਪੈਂਦੇ ਕਰ ਪਿਆਰੇ,
ਨੇ ਐਦ ਬੰਨ ਲਿਆ ਕੁਤਬ ਖਾਂ ਨਾਲ, ਏਦਾਂ ਦੀ ਸਲਾਹ ਕਰ ਲਈ ਤੇ ਚੱਲਣ ਦੀ ਤਿਆਰੀ ਕਰ ਲਈ। ਪੈਂਦੇ ਨੇ
ਸੰਗ ਖਾਨ ਲੈ ਪੰਚ ਸਹਿਤ ਕਰਤੇ ਉਚਾਰੇ,
ਖਾਨ ਪਠਾਨ ਜਿਹੜੇ ਸੀ ਉਹ ਨਾਲ ਲੈ ਲਏ, ਉਹ ਪੈਂਦੇ ਖਾਂ ਦੇ ਨਾਲ ਨਾਲ ਚੱਲ ਪਏ।
ਮਸਲਕ ਥਾਨ ਦਮਾਦ ਸੋ ਹੋਏ ਕਾਜ ਹਮਾਰੇ,
ਜਾਂਦਾ ਪੈਂਦੇ ਖਾਂ ਆਪਣੇ ਜਵਾਈ ਨਾਲ ਗੱਲਾਂ ਕਰਦਾ ਜਾਂਦਾ, ਕਹਿੰਦਾ ਉਸਮਾਨ ਖਾਂ ਲੱਗਦਾ ਆਪਣਾ ਕੰਮ ਬਣ ਜਾਏਗਾ, ਹੁਣ ਸਾਡਾ ਕੰਮ ਸੁਧਰ ਜਾਏਗਾ।
ਨੀਟ ਨੀਟ ਕਰ ਕੁਤਬ ਖਾਂ ਪਾਪਕ ਹਮਾਰੇ,
ਕਹਿੰਦਾ ਕੁਤਬ ਖਾਂ ਆਪਣੇ ਵੱਲ ਦੀ ਗੱਲ ਨਹੀਂ ਸੀ ਕਰਦਾ, ਪਰ ਵੇਖੋ ਹੁਣ ਕੁਤਬ ਖਾਂ ਹੌਲੇ ਹੌਲੇ ਕਰਕੇ ਆਪਣੇ ਵੱਲ ਹੋ ਹੀ ਗਿਆ ਨਾ, ਉਹਨੇ ਸਾਡੀ ਗੱਲ ਮੰਨ ਲਈ ਹੈ।
ਲਾਪੁਰ ਕੇ ਮਾਰਗ ਪਰੇ ਨਿਸਥਾਨ ਡੇਰਾ,
ਲਾਹੌਰ ਦੇ ਰਸਤੇ ਨੂੰ ਚੱਲ ਪਏ, ਰਾਤ ਪੈਂਦੀ ਤੇ ਡੇਰਾ ਕਰਦੇ ਨੇ, ਦਿਨ ਪੈ ਚੜਦਾ ਤੇ ਚੱਲ ਪੈਂਦੇ ਨੇ।
ਯਥਾ ਕ੍ਰਮ ਸਭ ਲੰਘ ਕਰ ਇੱਕ ਨਗਰ ਬਡੇਰਾ,
ਸਾਰਾ ਪੈਂਡਾ ਤੈਅ ਕੀਤਾ, ਪੈਂਡਾ ਤੈਅ ਕਰਕੇ ਲਾਹੌਰ ਆਏ ਹਨ, ਵੱਡਾ ਸ਼ਹਿਰ ਲਾਹੌਰ ਵਸਦਾ ਵੇਖਿਆ।
ਉਤਰੇ ਸੁੰਦਰ ਥਲ ਟਿਕਿਓ ਬਿਸਰਾਮਤ ਹੋਏ,
ਇਹਨਾਂ ਨੇ ਸੁੰਦਰ ਥਾਂ ਵੇਖ ਕੇ ਡੇਰਾ ਕੀਤਾ, 500 ਪਠਾਨ ਪੈਂਦੇ ਖਾਂ ਦੇ ਨਾਲ ਉਤਰੇ ਨੇ।
ਅਨਕ ਯਤਨ ਤੋਂ ਰਚਿਤ ਭੇ ਰਲ ਮਿਲ ਸਭ ਕੋਈ,
ਹੁਣ ਬੜੇ ਯਤਨ ਕਰਨ ਲੱਗੇ ਵੀ ਕਿਸੇ ਤਰੀਕੇ ਬਾਦਸ਼ਾਹ ਨਾਲ ਮੁਲਾਕਾਤ ਹੋਵੇ। ਹੁਣ ਹਿੰਦੁਸਤਾਨ ਦਾ ਬਾਦਸ਼ਾਹ ਉਹਦੇ ਨਾਲ ਮਿਲਣਾ ਕਿਹੜਾ ਸੌਖੀ ਗੱਲ ਸੀ, ਛੋਟੇ ਮੋਟੇ ਵਜ਼ੀਰ ਨੂੰ ਮਿਲਣਾ ਔਖਾ, ਬਾਦਸ਼ਾਹ ਨੂੰ ਮਿਲਣਾ ਸੌਖਾ ਕੰਮ ਨਹੀਂ ਸੀ। ਕਹਿੰਦੇ ਉਸ ਵਕਤ ਤੇ ਸਾਰੇ ਰਲ ਮਿਲ ਕੇ ਸਲਾਹਾਂ ਕਰਨ ਲੱਗੇ।
ਕਿਮ ਪਹੁੰਚਾਇਆ ਮਿਸ਼ਾ ਤਿਗ ਚਿੰਤਾ ਬਦ ਧਾਰੇ,
ਮਨ ਚ ਬੜੀ ਚਿੰਤਾ ਵੀ ਬਾਦਸ਼ਾਹ ਕੋਲ ਅਸੀਂ ਕਿਵੇਂ ਪਹੁੰਚੀਏ, ਕਿਵੇਂ ਬਾਦਸ਼ਾਹ ਤੱਕ ਪਹੁੰਚ ਕਰੀਏ।
ਅਰਵੀ ਕਿਸੇ ਉਮਰਾਲ ਨੇ ਤੇ ਨਹੀਂ ਉਚਾਰੇ,
ਹਾਲਾਂਕਿ ਬੜੇ ਅਫਸਰਾਂ ਨੂੰ ਇਹਨਾਂ ਨੇ ਕਿਹਾ, ਪਰ ਕਿਸੇ ਵੀ ਅਫਸਰ ਨੇ ਇਨ੍ਹਾਂ ਦੀ ਗੱਲ ਜਾ ਕੇ ਅੱਗੇ ਨਹੀਂ ਕਹੀ, ਕਿਸੇ ਨੇ ਇਨ੍ਹਾਂ ਦੀ ਅਰਜੀ ਜਾ ਕੇ ਬਾਦਸ਼ਾਹ ਨੂੰ ਨਹੀਂ ਸੁਣਾਈ।
ਖਾਬ ਵੀਰ ਤੋਂ ਸੁਦ ਬਈ ਗੁਰਪਰਸ ਪੁਕਾਰੋ,
ਫਿਰ ਵਜ਼ੀਰ ਖਾਂ ਜਿਹੜਾ ਗੁਰੂ ਘਰ ਦਾ ਸ਼ਰਧਾਲੂ ਸੀ, ਉਹਨੂੰ ਪਤਾ ਲੱਗਾ ਕਿ ਪੈਂਦੇ ਖਾਂ ਗੁਰੂ ਘਰ ਦੇ ਬਰਖਲਾਫ਼ ਪੁਕਾਰ ਕਰਨ ਆਇਆ। ਵਜ਼ੀਰ ਖਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ।
ਨਿਮ ਹਰਾਮੀ ਬਣ ਗਏ کی نسبت پار
جان لیا کہ نمک حرامی بن گیا پیندے کھا تے نمک حرامی بن کے اس پرکار دی برتی دھارن کر کے آیا ہے
پر جی او سب امراض کو ارضی نہ اچارو
وزیر خان دی چل دی سی پرانا وزیر سی تے وزیر خان نے سارے افسران نو کہہ دتا کہن لگا بھی گل ادا پیندے خان دی پکار نہیں کسے نے بادشاہ کول کرنی دی سفارش نہیں کرنی باہر پھردا رہے یہ ارضی بادشاہ تک کسے نے نہیں پہچانی
یا تے سب حد کر رہے اور میں ڈر دھارے
جنے وزیر سی ہن وزیر خان تو سارے ڈر دے سی وزیر خان پرانا وزیر سی اس کر کے جن عمراو اہلکار سی سارے ڈر دے وزیر خان کولو کسے نے پیندے خان دی ارضی نہیں سنائی
سب کے ٹھگ پیندا گئے رشوت دے ہارا
پیندے خان کلے کلے اہلکار کول افسر کول جاندا وزیراں کول جاندا ہے جا کے انہوں رشوتاں بھی دینا ہے بھی آ لو پیسے لے لو رشوت لے لو پر میری بادشاہ نال ایک میری ملاقات کرا دیو
جن ہی خاص مان بو کی نو پچارا
خان خان نے بھی بڑا اپچار کیتا انہیں بھی بڑا جور لایا بادشاہ نو ملن واسطے
ایک مات لگ بو پھرے کر جتن انیکا
ایک مہینہ بیت گیا بادشاہ ملاقات نہیں ہو سکی نا ایک مہینہ پڑک دے رہے اتے لاہور دے وچ کدے کیڑے افسر کول جان کدے کیڑے کول جان ایک مہینہ تک پڑک دے رہے پر بادشاہ نال میل نہیں ہو سکیا
حضرت سنے پکار کو بس چلو نہ ایکا
بادشاہ پکار کے میں سنے نا واسی نہیں چلے بادشاہ کول پہنچن دا کوئی ذریعہ ہی نہیں بن سکیا
صحت دماغ ملند چنتا نت بابے
خان بڑا چنتا تر اپنے دماغ سمیت بھی ایک مہینہ ہو گیا اتنے بیٹھے ہاں تے حالے تک کوئی گل نہیں بنی
رنے بسورت سول لگ گاڑی نے کابے
اس ویلے بڑا دکھی ہو کے سوچنا ہے اپنے ہردے دے وچ بڑا دکھی ہو ادا جاپتا جویں پیندے خان دے کلیجے چ سول چبھ دے ہون
کڑکتے اٹھت بیٹھت مد پیر اپا میں
اٹھدیا بہندیا وہ سولے دے ہردے چ کڑکدا ہے دکھ پاؤندا پیندے خان
کہاں کرے بس میں چلے برتا سب جاوے
سارا کچھ جو کرنا پیسے دتے بھی گئے جیڑیاں رشوتاں دتی وہ بھی کسے کام نہیں آئیاں بڑا دکھی ہو رہا بہت زیادہ ویاکل ہو رہا ہے
کیا مکلے گھر کو چلے روزی نت کھوئے
کہندا ہن کی منہ لے کے گھر بھی کیڑا منہ لے کے مڑا اپنی روزی روٹی بھی گوا کے آیا اپنے ہتھیں ہن گھر بھی کی منہ لے کے جاواں
کہاں کہیں گے بیٹھ کر جب ملو سب کوئی
چلو لوگ آ کے ملن گے مینو پوچھن گے ہاں پیندے خان کی کر کے آئے تے میں انہاں نو کی جواب دیاں گا انہاں نو کی کہاں گا کہ ساڈی بادشاہ نال ملاقات ہی نہیں ہوئی تے ایدا میں انہاں نو کی جواب دیاں گا جدوں لوگ پوچھن گے
جیون تے مردو بھلے تک کھانا کھان
ایہو جے جیون نالو تا مرنا چنگا کھانا بھی ترے گا ساڈا ایہو جا
کر کے رے نہ کاٹ کے ان لوک بکھانے
ایدا گلاں کرن گے کہ پیندے خان ہونی نہ کر دا رہا نہ کاٹ دا رہا نہ کر جوگا نہ کاٹ جوگا کوئی پکا نہیں ہوندا سارے دے من چ ہو گیا بھی بادشاہ نال ایک مہینہ ہو گیا میل نہیں ہویا ہن کتھے ملیں گے آپا سارے نے کہا بھی ہن آپا نو چلنا چاہید
رچ کر کھانا کھائے میں دگ نیند نہ ہوئی
دیکھا اڑیکدا ادھر قطب خان بھی نہیں آیا سوچدا بھی انہیں بھی لگتا جھوٹا لارا لا دتا وہ بھی نہیں آیا وہ کہندا سی میں آواں گا تیری مدد کراں گا وہ بھی نہیں پہنچیا بوڑیا ایک مہینہ سانو ایتھے بیٹھیاں نو ہو گیا پیندے کھا نہ روچی نال روٹی کھاندا نہ ایندیاں اکھاں وچ نیند پیندی ہے چنتا تر ہویا گرو تو بے مکھ بندے نو شانتی کتھے مل سکتی ہے جڑا گرو تو بے مکھ ہو جائے اونوں کدے شانتی نہیں مل سکتی اونوں کدے ٹکا نہیں مل سکدا
کرپ خوشامد تھکرے میں سرے کا جا
باہر برشا لے کے کھلوتے ہوندے نے نا دروازے تے ڈوڑی دار انہاں دیاں بھی منتاں کڈیاں انہاں نے جا انہاں کول بھی جا کے خوشامداں کیتیاں انہاں دیاں پر پھر بھی انہاں دا کم نہیں سر سکیا
درب سرب کو خرچ کر تا ٹھیک سمجھا
دو پیسے رکھے سی پیندے خان نے گرو گھر دے سی کول ਉਹ ਪੈਸੇ ਵੀ ਸਾਰੇ ਖਰਚ ਹੋ ਗਏ ਨੇ ਇੰਨੇ ਜ਼ਿਆਦਾ ਕਿ ਹੁਣ ਰੋਟੀ ਪਾਣੀ ਜਿਹੜੇ 500 ਪਠਾਣਾਂ ਦੀ ਪ੍ਰਸ਼ਾਦੇ ਪਾਣੀ ਦਾ ਖਰਚਾ ਵੀ ਇਹਦੇ ਸਿਰ ਤੇ ਹੀ ਸੀ। ਇੱਕ ਮਹੀਨਾ ਹੋ ਗਿਆ ਉਹਨਾਂ ਨੂੰ ਖਾਂਦਿਆਂ, ਹੁਣ ਲੰਗਰ ਪ੍ਰਸ਼ਾਦੇ ਦਾ ਵੀ ਲਾਲਾ ਪੈ ਗਿਆ, ਇਹਦੇ ਵਾਸਤੇ ਸਾਰਾ ਸਮਾਜ ਛੀਨ ਹੋ ਗਿਆ।
ਇੱਕ ਮਾਸ ਬੀਤਿਓ ਜਬਹਿਮ ਪਏ ਬਿਆਲਾ,
ਜਦੋਂ ਇੱਕ ਮਹੀਨਾ ਬੀਤ ਗਿਆ ਬਿਹਾਲ ਹੋ ਗਿਆ ਪੈਂਦੇ ਖਾਂ।
ਕੁਤਬ ਖਾਨ ਆਗਮਨ ਕੀਏ ਲਾਪੁਰ ਤਿਸ ਕਾਲਾ,
ਪਰਮੇਸ਼ਰ ਵੱਲੋਂ ਦੇਵ ਨੇਤ ਇਹੋ ਜਿਹੀ ਹੋਈ, ਉਧਰ ਕੁਤਬ ਖਾਂ ਵੀ ਮਹੀਨੇ ਬਾਅਦ ਆ ਹੀ ਗਿਆ ਲਾਹੌਰ। ਕੁਤਬ ਖਾਨ ਉਹ ਇੱਕ ਮਹੀਨੇ ਬਾਅਦ ਕਿਤੇ ਲਾਹੌਰ ਉਹਨੂੰ ਵੀ ਕੰਮ ਪਿਆ, ਉਹ ਲਾਹੌਰ ਚੱਲ ਕੇ ਆ ਗਿਆ।
ਕਰਿਓ ਸਨਾਨਨ ਕਿਸ ਨਰ ਜਲੰਧਰ ਸੂਬਾ,
ਪਹਿਲੇ ਖਾਂ ਸੁੱਤਾ ਪਿਆ ਸੀ, ਚਿੰਤਾ ਵਿਚ ਬੈਠਾ ਹੋਇਆ ਸੀ। ਇਹਨੇ ਨੂੰ ਕਿਸੇ ਬੰਦੇ ਨੇ ਆ ਕੇ ਦੱਸਿਆ, ਪੈਂਦੇ ਖਾਂ ਜੀ ਤੁਹਾਡਾ ਭਰਾ ਕੁਤਬ ਖਾਨ ਆ ਗਿਆ ਸੂਬਾ ਜਲੰਧਰ, ਉਹ ਲਾਹੌਰ ਸ਼ਹਿਰ ਵਿਚ ਆ ਚੁੱਕਾ।
ਉਤਰਿਓ ਆਨ ਸਾ ਸੈਨ ਕੇ ਕਿਆ ਹੋਏ ਮਨ ਮਨਸੂਬਾ,
ਆਪਣੀ ਫੌਜ ਸਮੇਤ ਆ ਕੇ ਉਤਰ ਗਿਆ, ਹੁਣ ਤੂੰ ਦੱਸ ਤੇਰਾ ਮਨਸੂਬਾ ਕੀ ਹੈ।
ਸੁਣ ਕੇ ਆਨੰਦ ਪੈਸਗਾ ਜਨ ਤੁਰ ਹੁਕਮ ਲਾਇਓ,
ਦੇਖਾਂ ਸੁਣ ਕੇ ਖੁਸ਼ ਹੋ ਗਿਆ, ਏਦਾਂ ਖੁਸ਼ ਹੋਇਆ ਮਾਨੋ ਜਿਵੇਂ ਕਿਸੇ ਸੁੱਕੇ ਦਰਖਤ ਦੇ ਵਿਚ ਪਾਣੀ ਪੈ ਗਿਆ ਹੋਵੇ ਤੇ ਕੁਮਲਾਇਆ ਹੋਇਆ ਦਰਖਤ ਮੁੜ ਕੇ ਖਿੜ ਜਾਂਦਾ, ਏਦਾਂ ਪੈਂਦੇ ਖਾਂ ਖੁਸ਼ ਹੋਇਆ।
ਸੀਚਿਓ ਜਲ ਕਿਨ ਆਨ ਕੈ ਸੁਬਿਧ ਤੈ ਕਾਇਓ,
ਕੁਮਲਾਏ ਦਰਖਤ ਨੂੰ ਕੋਈ ਪਾਣੀ ਪਾ ਕੇ ਸਿੰਚ ਦੇਵੇ ਤੇ ਉਹਦੀਆਂ ਟਹਿਕ ਜਾਂਦਾ ਨਾ ਦਰਖਤ, ਖਿੜ ਜਾਂਦਾ, ਏਦਾਂ ਖਿੜ ਗਿਆ ਪੈਂਦੇ ਖਾਂ ਉਸ ਵੇਲੇ ਸੁਣ ਕੇ ਕਿ ਕੁਤਬ ਖਾਨ ਆਇਆ।
ਚਤੁਰ ਘਟੀ ਜਬ ਦਿਨ ਗਮਨੇ ਤਿਸ ਡੇਰੇ,
ਚਾਰ ਕ ਘੜੀਆਂ ਦਿਨ ਰਹਿ ਗਿਆ ਤੇ ਇਕੱਠੇ ਹੋ ਕੇ ਕੁਤਬ ਖਾਨ ਦੇ ਡੇਰੇ ਤੇ ਆਏ।
ਜਾਏ ਤਮਾਮ ਸਲਾਮ ਕੀਏ ਮਿਲ ਪ੍ਰੇਮ ਬਦੇਰੇ,
ਸਾਰਿਆਂ ਨੇ ਜਾ ਕੇ ਰਲ ਕੇ ਸਲਾਮ ਕੀਤੀ ਕੁਤਬ ਖਾਨ ਨੂੰ, ਔਰ ਕੁਤਬ ਖਾਨ ਨਾਲ ਬੜੇ ਪਿਆਰ ਨਾਲ ਜਾ ਕੇ ਮਿਲੇ।
ਬੈਠੇ ਨਿਕਟ ਪ੍ਰਸੰਗ ਨਿਜ ਕਹਿ ਸਕਲ ਸੁਣਾਇਓ,
ਸਾਰੇ ਇਕੱਠੇ ਹੋ ਕੇ ਪੈਂਦੇ ਖਾਂ ਦੇ ਸਮੇਤ ਕੁਤਬ ਖਾਂ ਕੋਲ ਬੈਠ ਗਏ ਔਰ ਬਹਿ ਕੇ ਆਪਣਾ ਦੁੱਖ ਸੁਣਾਉਣ ਲੱਗੇ।
ਹਾਰੇ ਜਤਨ ਅਨੇਕ ਕਰ ਕੁਛ ਭੇਵ ਨਾ ਪਾਇਓ,
ਲੱਗੇ ਕੁਤਬ ਖਾਨ ਅਸੀਂ ਤਾਂ ਹਾਰ ਗਏ ਆ ਥੱਕ ਗਏ ਆ, ਪਰ ਸਾਨੂੰ ਕੋਈ ਭੇਦ ਨਹੀਂ ਮਿਲਿਆ ਬਾਦਸ਼ਾਹ ਦਾ।
ਅਬਲੋ ਨਹੀਂ ਪੁਕਾਰ ਕਿਨ ਤਿਰਸ਼ਾ ਉਚਾਰੇ,
ਹਾਲੇ ਤੱਕ ਕਿਸੇ ਨੇ ਸਾਡੀ ਬਾਦਸ਼ਾਹ ਕੋਲ ਪੁਕਾਰ ਨਹੀਂ ਕੀਤੀ।
ਮੇਲ ਕਰਨ ਸਨਮਾਨ ਤੋਂ ਵਿਸ਼ਵਾਸ ਨਾ ਧਾਰੇ,
ਨਾ ਸਾਡੇ ਨਾਲ ਕਿਸੇ ਨੇ ਮੇਲ ਕੀਤਾ ਨਾ ਸਾਡਾ ਕਿਸੇ ਨੇ ਸਨਮਾਨ ਕੀਤਾ, ਸਾਡੇ ਤੇ ਤਾਂ ਕੋਈ ਵਿਸ਼ਵਾਸ ਤੱਕ ਨਹੀਂ ਕਰਦਾ।
ਮਿਲ ਮਿਲ ਕਰਨ ਖੁਸ਼ਾਮਦਨ ਰਿਸ਼ਵਤ ਕੋ ਦੈਬ,
ਬੜੇ ਅਫਸਰਾਂ ਦੀਆਂ ਖੁਸ਼ਾਮਦਾਂ ਕੀਤੀਆਂ ਮਿਲ ਮਿਲ ਕੇ, ਬੜੇ ਅਫਸਰਾਂ ਨੂੰ ਜਾ ਕੇ ਬਹੁਤ ਸਾਰੀਆਂ ਰਿਸ਼ਵਤਾਂ ਦਿੱਤੀਆਂ ਨੇ, ਪਰ ਸਾਡਾ ਕੰਮ ਕੋਈ ਸਿੱਧ ਨਹੀਂ ਹੋ ਸਕਿਆ।
ਸਭ ਉਮਰਾਮਨ ਕੇ ਸਦਨ ਉਤਕਰ ਨਿਤ ਜੈਬ,
ਰੋਜ਼ ਕਿਸੇ ਨਾ ਕਿਸੇ ਅਫਸਰ ਦੇ ਘਰ ਜਾ ਕੇ ਆਏ ਆ, ਬੜੀਆਂ ਮਿਹਨਤਾਂ ਕਰ ਲਈਆਂ ਨੇ, ਬੜੇ ਤਰਲੇ ਕਰ ਲਏ ਨੇ।
ਕਿਨੂੰ ਕਹੋ ਨਸ਼ਾ ਤੋਂ ਹਮ ਸਭ ਕਰ ਲੀਨ,
ਸਭ ਕੁਝ ਕਰਕੇ ਹਾਰ ਗਏ, ਕਿਸੇ ਨੇ ਬਾਦਸ਼ਾਹ ਕੋਲ ਜਾ ਕੇ ਸਾਡੇ ਬਾਰੇ ਨਹੀਂ ਦੱਸਿਆ ਕਿ ਅਸੀਂ ਪੁਕਾਰ ਕਰਨ ਆਏ ਹੋਏ ਆ।
ਇੱਕ ਵਜ਼ੀਰ ਖਾਂ ਰਹਿਣ ਤੇ ਡਰਪੈ ਤ੍ਰਿਤਹੀਨ,
ਵਜ਼ੀਰ ਖਾਂ ਕੋਲੋਂ ਸਾਰੇ ਡਰਦੇ ਨੇ, ਕਹਿੰਦੇ ਵਜ਼ੀਰ ਖਾਂ ਸਾਨੂੰ ਪਤਾ ਨਹੀਂ ਕੀ ਕਰ ਦੇਗਾ। ਵਜ਼ੀਰ ਖਾਨ ਤੋਂ ਡਰਦਾ ਕੋਈ ਵੀ ਅਫਸਰ ਕੋਈ ਵੀ ਅਹਿਲਕਾਰ ਬਾਦਸ਼ਾਹ ਕੋਲ ਜਾ ਕੇ ਸਾਡੀ ਪੁਕਾਰ ਨਹੀਂ ਕਰ ਰਿਹਾ।
ਰਹੇ ਪ੍ਰਤੀਕ ਤੇ ਕੋ ਨਾਤਰ ਘਰ ਜਾਤੇ,
ਤੈਨੂੰ ਉਡੀਕਦੇ ਸੀ ਨਹੀਂ ਤਾਂ ਅਸੀਂ ਤਾਂ ਹੁਣ ਤੱਕ ਘਰ ਵੀ ਚਲੇ ਜਾਣਾ ਸੀ ਵਾਪਸ, ਕੁਤਬ ਖਾਂ ਅਸੀਂ ਤਾਂ ਤੈਨੂੰ ਇੱਥੇ ਬੈਠੇ ਉਡੀਕਦੇ ਸੀ।
ਧਨ ਕੋ ਦੀਰਘ ਖਰਚ ਤੇ ਸਭ ਖਾਤੇ,
ਹਾਂ ਇੱਥੇ ਮਾਇਆ ਦਾ ਬੜਾ ਖਰਚਾ, ਰੋਜ਼ ਦੋ ਬੰਦਿਆਂ ਨੂੰ ਰੋਟੀ ਖਵਾਣੀ ਔਖੀ ਹੁੰਦੀ, 500 ਬੰਦਿਆਂ ਨੂੰ ਰੋਜ਼ ਖਵਾਨਾ, ਇੱਕ ਮਹੀਨਾ ਹੋ ਗਿਆ ਇੱਥੇ, ਬਹੁਤ ਜ਼ਿਆਦਾ ਮੇਰਾ ਖਰਚ ਹੋ ਰਿਹਾ।
ਮਮ ਕਾਰਜ ਸਗਰੇ ਵਿਖੇ ਤੁਮ ਬਨੋ ਜਹਾਜੋ,
ਇਸ ਕਾਰਜ ਵਿਚ ਤੂੰ ਜਹਾਜ਼ ਬਣ ਕੇ ਮੇਰਾ ਸਹਾਰਾ ਦੇ।
ਸਭ ਪ੍ਰਾਤਨ ਕੀ ਰਾਖ ਹੈ ਪਤ ਦੀਰ ਗਿਲਾ ਜੋ,
ਸਾਡੇ ਸਾਰੇ ਭਰਾਵਾਂ ਦੀ ਲਾਜ ਰੱਖ, ਕਿਉਂਕਿ ਜੇ ਵਾਪਸ ਵੀ ਗਏ ਤੇ ਕਿਸ ਨੂੰ ਜਾ ਕੇ ਕੀ ਮੂੰਹ ਵਿਖਾਵਾਂਗੇ।
ਕਹਿ ਕੁਤਬ سن پیند کھا اے نسچے جانی.
کتب خان اگوں بولیا کہندا پیندے کھا اے گل تاں میں بھی نسچے کر کے جان لئی ہے.
خان وزیر تے سب ڈرے ہوئے نا سمہانی.
وزیر خان تو سارے ڈر دے نے. وزیر خان پرانا وزیر ہے او دے تو سارے ڈر دے نے. میں اے گل جاندا ہاں
مجھ تے بھی تس طرح تے اے کہیں نہ جائے.
تے وزیر خان تو میں بھی ڈر دا. تو سارے افسر تو ڈردے ہی نے پر وزیر خان تو میں بھی ڈردا. میں بھی نہیں جا کے کہہ سکنی تہاڈی گل. تہاڈی پکار میں بھی بادشاہ کول نہیں کر سکنی.
یا تے کارج کٹنا کیسے من آئے.
یہ تو بڑا اوکھا کام بن گیا بھی میرے آن کا بھی کوئی لابھ نہیں ہونا اتنے کیونکہ وزیر خان کو میں بھی ڈردا. وہ سامنے تو میں بھی نہیں بول سکنا بادشاہ کول کچھ. اس کر کے ہوں یہ تو اوکھا کام بن گیا ہے.
ات سچنت پیندا پے توٹی سب آسا.
پیندے خان ماڑی موٹی آس بجی سی کتب خان دے آن دے جدو انہیں بھی نہ کر دیتی سن کے دیا ساریا آسا ٹوٹ گئیاں ساریا مرادا پیندے خان دیا.
جن ملا بچ تار کے تج تری نراسا.
نراس ہو گیا بھی جویں وچکار بیڑا کھڑ گیا نہ پارلا کنارا لبدا نہ ارلا کنارا لبدا.
دانش وند بلند تو کچھ جتن بتاو.
بولیا پیندے خان کہندا کتب خان انج نہ کر ساڈی جان نہ کڈ. ادا کہہ کے تو بڑا سیاح دانش وند کوئی تو یتن دس.
جس بد کارج سر سو جگت بتاو.
ساڈا ایک کام ہو سکے میں اوہی جگت کراں.
تم واقف دربار کے رحشان جی کے.
بادشاہ دا واقف ہے تے پھر بادشاہ دے کول رہن والے ہیں. کوئی تا توئی نہ ٹنگ ہوئے گا بادشاہ نو ملن دا.
پہنچے جائے پکار تے ہوئے کارج نکے.
طریقے تا بادشاہ نال میل ہو ہی سکدا نا. بادشاہ کول پہنچ کے اسی پکار کر ہی سکاں گے.
اپنے امروہت سم تے سجانا.
اے کتب خان تیرے ورگا ساڈا کوئی ہور ہیتو نہیں ہے ایتھے جڑا سانو صلاح دے وے.
رکھیو الامب مثال اور آمن تب ٹھانا.
ایڈا وڈا آسرا سمجھ کے تے اسی ایتھے چل کے آئے سی کہ سانو کتب خان دا آسرا ہے.
کیت کتب خان جتن سن لیو بین اتنگا.
کتب خان بولیا کہندا پھر جدوں ایڈا نہیں نا گل بندی تے پھر آ کام کرو. ایک لما جا بانس لے لو. بین کہندے نے بانس نو. کہندا پیندے خان توں فڑی اپنے ہاتھ وچوں بانس. لما جا ایک بانس لے لو.
مرغی بند بلائیے اونچی تے سنگا.
بانس دے اتے ایک جیوندی مرغی بن لو. مرغی بن کے اونچی جی پھر گلی دے وچ کھلوو. بادشاہ جتھے رہندا نا اتے پھرو. وہ مرغی بولے گی نال تسی پکار کھڑیا جے. ایدا کرو گے تے بادشاہ تانوں اپنے کول بلاوے گا بھی اسی مرغیاں دے سمان آ تے ساڈی رکھیا کر. کتھے ایڈا دلیر سورما گرو تو بے مک ہو کے دی کی حالت ہو رہی. کہندا بھی ایدا مرغی بن لو بانس دے اتے کلے بانس دے اوپر بن کے بلاؤ.
سنے شاوے پرات جب لے نت بلائے.
کرو بھی مرغی رات نو بلانی ہے دنے نہیں کسے نے تانوں نیڑے پھرکن دینا. رات نو رکھنی ہے رات نو جانا. تسی جدو مرغی دی آواز بادشاہ سنے گا او پھر تانوں اپنے کول بلائے گا.
سکل پرسنگ سنائیے میں بنو سائے.
تسی اپنا سارا پرسنگ سنایا جے میں بھی تہاڈی سہایتا کراں گا.
اس اپائے بن اپنا کیجے تتکالا.
تو بنا ہور کوئی یتن نہیں یہی کام ہو سکدا ہے.
سنت آنند پہ دکھا لک جتن سکھالا.
سن کے پیندے خان خوش ہویا. یہ نہیں ویکھیا بھی میری بہادری نو کڈا وڈا وٹا لگے گا یہ کام کر کے. سن کے خوش ہویا. کہنا یہ تو بڑا ودیا یتن دسیا بادشاہ نو ملن دا.
مسلط کر اٹھو گل اپنے ڈیرے.
مسلط کیتی صلاح کر کے اس ویلے اپنے ڈیرے گیا.
سب ساتھن سنائے کہ ہر کھیو تس بیرے.
اپنے ساتھیاں نو بھی آ کے گل دسی. یہ ساتھی بھی بڑے خوش ہوئے بھی چلو کوئی طریقہ تا لبے ہے نا بادشاہ نو ملن دا. جو پیندے خان نے طریقہ جگت کر کے بادشاہ ملاقات کرن دا یتن کیتا ہے. وہ کتھا آپ جی اگلے پرسنگاں چ سروڑ کرو گے.